ਤੁਸੀਂ ਸਤਿਕਾਰ ਦੇ ਹੱਕਦਾਰ ਹੋ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਤੇ ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਤੇ ਦੇ ਦੇ।
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
WTOR 770 ਪ੍ਰੋਗਰਾਮ ਤੋਂ ਖਬਰਸਾਰ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਸਵਾਗਤ, ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਸਟਾਈਨਮੈਂਟਸ ਐਂਡ ਐਸੋਸੀਏਸ਼ਨ ਤੋਂ ਗੁਰਸ਼ਰਨ ਬਾਬੂ ਸਿੱਧੂ ਜੀ ਵੱਲੋਂ। 647-539-3020 ਦੇ ਉੱਤੇ ਗੁਰਸ਼ਰਨ ਬਾਬੂ ਸਿੱਧੂ ਦੇ ਨਾਲ ਸੰਪਰਕ ਕਰਨਾ ਹੈ। ਟੈਕਸ ਦੇ ਲਈ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਤੁਹਾਨੂੰ ਇਹ ਫਾਈਨੈਂਸ਼ੀਅਲ ਐਡਵਾਈਸ ਵੀ ਦਿੰਦੇ ਆ ਪੂਰੀ। ਤੁਸੀਂ ਆਪਣੇ ਪੈਸੇ ਇਨਵੈਸਟ ਕਰਨਾ ਚਾਹੁੰਦੇ ਹੋ ਫੰਡਸ ਵਗੈਰਾ ਦੇ ਵਿੱਚ, ਤੇ ਆਪਣੀ ਰਿਟਾਇਰਮੈਂਟ ਦੇ ਲਈ ਸੇਵਿੰਗ ਪਲਾਨ ਬਣਾਉਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਸੁਖਵਿੰਦਰ ਕੰਗ ਹੋਣਾ ਦੇ ਨਾਲ ਸੰਪਰਕ ਕਰਨਾ ਹੈ। ਨੰਬਰ ਇਹਨਾਂ ਦਾ 416-741-4487, 416-744-8777 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੁਖਣੀ ਹੋਮਿਓਪੈਥੀ 416-522-7777, ਅਤੇ ਮਿਆਂਕ ਭਟਨਾਗਰ ਮੌਰਗੇਜ ਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ 647-702-2023 ਦੇ ਉੱਤੇ, 647-702-2023, 647-702-2023, 647-702-2023 ਮਿਆਂਕ ਭਟਨਾਗਰ ਦਾ ਨੰਬਰ ਹੈ। ਇਸ ਨੰਬਰ ਤੇ ਕਾਲ ਕਰ ਲੈਣੀ ਮੌਰਗੇਜ ਵਾਸਤੇ, ਅਤੇ ਟੈਕਸ ਬੇਟ ਦਾ ਨੰਬਰ 905-621-4100, 905-621-4100। ਤੁਸੀਂ ਕੈਮਰੇ, ਸਿਕਿਉਰਿਟੀ ਕੈਮਰੇ ਲਗਵਾਉਣੇ ਨੇ, ਇਹਦੇ ਲਈ ਟੈਕਸ ਪੀਰੀਅਡ ਨੰਬਰ 1 ਜੋਬ ਕਰਦੇ ਨੇ, 905-621-4100 ਇਹਨਾਂ ਦਾ ਨੰਬਰ ਹੈ। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ, ਮੇਰੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਕੇ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰਿਆਲ ਸਾਹਿਬ ਸਤਿ ਸ੍ਰੀ ਅਕਾਲ ਜੀ, ਦੂਜੇ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ, ਮੈਨੂੰ ਇੱਕ ਇਹ ਦੱਸਣਗੇ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਜਿੰਨਾ ਵੀ ਹੁੰਦਾ ਨਾ ਜੀ ਪ੍ਰੋਗਰਾਮ, ਇਹਨਾਂ ਨੂੰ ਜ਼ਿਆਦਾ ਪਤਾ ਹੋਊ ਮੇਰੇ ਨਾਲੋਂ, ਵੀ ਉਹ ਨਾ ਸਾਰਾ ਪਹਿਲਾਂ ਹੀ ਮਿੱਥਿਆ ਹੁੰਦਾ। ਉਹ ਕੀ ਕਾਰਨ ਸੀ ਵੀ ਉਹ ਕੁਰਸੀਆਂ ਖਾਲੀ ਸੀ, ਵੀ ਉੱਥੇ 500-600 ਬੰਦਾ ਸੀ, ਵੀ ਉਹ ਸੜਕੀ ਜੇ ਸੌ ਜਾਣਾ ਪਿਆ ਕਿ 2 ਘੰਟੇ ਬਾਅਦ ਹੋਰ ਬੰਦੇ ਆ ਜਾਣਗੇ? ਇੱਕ ਤਾਂ ਇਹ, ਦੂਜਾ ਮੈਂ ਇਹਨਾਂ ਨੂੰ ਕਹਾਂ ਜੀ, ਪ੍ਰਧਾਨ ਮੰਤਰੀ ਸਾਹਿਬ ਨੇ ਨਾ ਕਦੇ ਕੁਰਸੀ ਦੀ ਮਰਿਆਦਾ ਰੱਖੀ ਹੈ, ਤੇ ਦੂਜਾ ਉਹਨਾਂ ਦੇ ਨਾਲ ਮੈਂ ਜੋੜ ਲੈਂਦਾ ਅਕਾਲ ਤਖ਼ਤ ਦਾ ਜਥੇਦਾਰ, ਇਹ ਦੋ ਇੱਕੋ ਬਰਾਬਰ ਨੇ, ਦੋਹਾਂ ਨੇ ਮਰਿਆਦਾ ਨਹੀਂ ਰੱਖੀ। ਤੁਹਾਡੇ ਵਿਚਾਰ ਦੱਸੋ ਜੀ ਕੀ ਨੇ। ਥੈਂਕ ਯੂ
ਪ੍ਰਿੰਸ ਸਾਹਿਬ। ਪਹਿਲਾਂ ਤਾਂ ਤੁਹਾਡੀ ਕੱਲ ਵਾਲੀ ਗੱਲ ਆ ਜਿਹੜੀ ਮੈਨੂੰ ਬਾਅਦ ਚ ਜਾ ਕੇ ਸਮਝ ਆਈ ਕਿ ਤੁਸੀਂ ਗੱਲ ਕਰ ਰਹੇ ਸੀਗੇ ਸੁਖਬੀਰ ਸਿੰਘ ਬਾਦਲ ਦੀ,
ਆਪਣੇ ਬਾਦਲ ਸਾਹਿਬ ਦਾ ਬਿਆਨ ਸੀ ਜੀ।
ਹਾਂ, ਸੁਖਬੀਰ ਸਿੰਘ ਬਾਦਲ ਹੋਣੀ ਆਪਣੇ ਨਾਨਕੇ ਪਿੰਡ ਦੇ ਵਿੱਚ ਜਾ ਕੇ ਬੋਲੇ ਸੀਗੇ ਕਿ ਮੈਂ ਅੱਜ ਆਪਣੇ ਨਾਨਕੀ ਆਇਆ, ਔਰ ਮੇਰਾ ਪਿੰਡ ਨਾਨਕਿਆਂ ਦਾ, ਨਾਲੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਿੱਥੇ ਮੇਰੇ ਇੱਥੇ ਨਾਨਕੇ ਨੇ ਉੱਥੇ ਸਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਸਹੁਰੇ ਵੀ ਇੱਥੇ ਹੀ ਨੇ।
ਮੈਂ ਤਾਂ ਹੀ ਤਾਂ ਕਿਹਾ ਸੀ ਵੀ ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਸਾਡੇ ਡੈਡ ਦੇ ਸਹੁਰੇ ਕਿੱਥੇ ਆ। ਸੋ ਥੈਂਕ ਯੂ ਜੀ, ਆਪ ਪੁੱਛਦਾ ਜੀ, ਥੈਂਕ ਯੂ
ਜੀ। ਸੋ ਕੱਲ ਇਹਨਾਂ ਨੇ ਰਵੀ ਜੀ, ਕੱਲ ਇਹਨਾਂ ਨੇ ਸਿੰਬੋਲਿਕ ਇਸ਼ਾਰੇ ਦੇ ਗੱਲ ਕੀਤੀ ਸੀ ਕਿ ਲੀਡਰਾਂ ਦੇ ਬਿਆਨਾਂ ਤੋਂ ਸਾਨੂੰ ਪਤਾ ਹੋਣ ਲੱਗਿਆ ਵੀ ਜਿੱਥੇ ਸਾਡੇ ਪਿਓ ਦੇ ਸਹੁਰੇ ਹੁੰਦੇ ਆ ਉੱਥੇ ਸਾਡੇ ਨਾਨਕੇ ਹੁੰਦੇ ਆ। ਪਰ ਸਾਨੂੰ ਇਹ ਗੱਲ ਸਮਝ ਨਹੀਂ ਆਈ ਸੀ, ਬਾਅਦ ਚ ਆ ਕੇ ਗੱਲ ਸਾਨੂੰ ਸਮਝ ਦੇ ਵਿੱਚ ਆਈ ਵੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਹ ਲੋਕਾਂ ਨੂੰ ਦੱਸਿਆ ਵੀ ਜਿਹੜੇ ਪਿੰਡ ਚ ਮੇਰੇ ਨਾਨਕੇ ਨੇ ਉੱਥੇ ਹੀ ਮੇਰੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਸਹੁਰੇ ਵੀ ਨੇ।
ਸੁਖਬੀਰ ਸਿੰਘ ਬਾਦਲ ਹੋਰੀ ਜਿੱਥੇ, ਚਲੋ ਲੀਡਰ ਆਪਣੀ ਜਗ੍ਹਾ ਤੇ ਠੀਕ ਹੈ ਜਿਸ ਤਰੀਕੇ ਲੀਡ ਕਰ ਰਹੇ ਨੇ, ਪਰ ਇੱਕ ਗੱਲ ਇਹ ਹੈ ਕਿ ਉਹ ਕਮੇਡੀਅਨ ਬਹੁਤ ਬੁਰੇ ਨੇ।
ਬੁਰੇ ਨੇ ਕਿ ਚੰਗੇ ਨੇ?
ਬੁਰੇ ਕਮੇਡੀਅਨ ਨੇ, ਉਹ ਕਮੇਡੀ ਉਸ ਤਰੀਕੇ ਦੀ ਕਰ ਨਹੀਂ ਪਾਉਂਦੇ, ਪਰ ਉਹਨਾਂ ਦਾ ਮਜ਼ਾਕ ਬਣ ਜਾਂਦਾ ਖੁਦ ਦਾ।
ਅੱਛਾ, ਓਕੇ, ਚਲੋ ਆਓ ਫਿਰ ਜਿਹੜੀ ਆਪਾਂ ਗੱਲ ਕਰੀਏ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਨਾਂ ਦੀ ਰੈਲੀ ਜਾਂ ਫਿਰ ਉਹਨਾਂ ਦੇ ਜੋ ਵੀ ਐਲਾਨ ਕਰਨੇ ਸੀਗੇ, ਇਹਨਾਂ ਨੇ ਇਸ ਪੱਖੋਂ ਵੀ ਗੱਲ ਕੀਤੀ ਹੈ ਕਿ ਰੈਲੀ ਦੇ ਵਿੱਚ ਬਹੁਤੇ ਲੋਕ ਨੇ ਜਿਹੜੇ ਉਹ ਪਹੁੰਚ ਨਹੀਂ ਸਕੇ ਜਾਂ ਵੱਡਾ ਇਕੱਠ ਕਰਨ ਤੋਂ ਅਸਮਰੱਥ ਰਹੇ ਨੇ, ਇਹ ਕਾਰਨ ਹੈ ਜਾਂ ਫਿਰ ਵਾਕਿਆ ਹੀ ਕਿ ਸੜਕਾਂ ਦੇ ਉੱਤੇ ਜਿਹੜਾ ਜਾਮ ਆ ਉਹ ਲਗਾ ਦਿੱਤਾ ਗਿਆ, ਤੇ ਇਸ ਲਈ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਜਿਹੜਾ ਉਹ ਵਾਪਸ ਜਾਣਾ ਪਿਆ?
ਨਹੀਂ, ਇਸ ਦੇ ਵਿੱਚ ਬਹੁਤ ਸਾਰੀਆਂ ਅਸੈਸਮੈਂਟ ਲੱਗ ਰਹੀਆਂ ਨੇ ਗਰੇਵਾਲ ਸਾਹਿਬ, ਔਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝਣ ਵਾਲੀਆਂ ਹੋਣਗੀਆਂ, ਜਿਹੜੇ ਕਿਆਸ ਲੱਗ ਵੀ ਰਹੇ ਨੇ। ਹੁਣ ਨਰਿੰਦਰ ਮੋਦੀ ਹੋਰਾਂ ਦਾ ਪਿੱਸੀਆਂ ਨੇ ਉੱਤਰ ਕੇ ਬਾਏ ਰੋਡ ਆਉਣ ਦਾ ਪਲੈਨ, ਜਾਣੀ ਮੌਸਮ ਦੀ ਖਰਾਬੀ ਕਹਿਣਾ, ਠੀਕ ਹੈ ਮੰਨ ਸਕਦੇ ਹਾਂ ਕਿ ਹੈਲੀਕਾਪਟਰ ਨੇ ਇਜਾਜ਼ਤ ਨਹੀਂ ਦਿੱਤੀ ਹੋਣੀ ਕਿ ਇਸ ਬਾਰਿਸ਼ ਦੇ ਵਿੱਚ ਉਹ ਉਹਨਾਂ ਨੂੰ ਬਾਏਰ ਨਹੀਂ ਛੱਡ ਸਕਦੇ ਉੱਥੋਂ ਤੱਕ, ਤਾਂ ਉਹਨਾਂ ਨੇ ਇਹ ਰੂਟ ਪਲੈਨ ਲਿਆ। ਪਰ ਇਹ ਸਭ ਦੇ ਵਿਚਾਲੇ ਹੁਣ ਜੇਕਰ ਆਪਾਂ ਪੰਜਾਬ ਸਰਕਾਰ ਦਾ ਤਰਕ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਐਸੀ ਕੋਈ ਜਾਣਕਾਰੀ ਨਹੀਂ ਸੀ ਜਿਸ ਦੇ ਵਿੱਚ ਸਾਨੂੰ ਇਹ ਪਤਾ ਹੋਵੇ ਕਿ ਪ੍ਰਧਾਨ ਮੰਤਰੀ ਨੇ ਬਾਏ ਰੋਡ ਆਉਣਾ ਹੈ। ਇਹ ਸੀਐਮ ਚੰਨੀ ਹੋਰਾਂ ਦਾ ਬਿਆਨ ਸੀਗਾ, ਕਹਿੰਦੇ ਕਿ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਪਲੈਨ ਬਣਾਇਆ ਕਿ ਅਸੀਂ ਬਾਏ ਰੋਡ ਫਿਰੋਜ਼ਪੁਰ ਪਹੁੰਚਣਾ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜੇਕਰ ਉਹਨਾਂ ਦਾ ਐਸਾ ਰੂਟ ਪਲੈਨ ਹੁੰਦਾ, ਸਾਡੇ ਕੋਲ ਜਾਣਕਾਰੀ ਹੁੰਦੀ, ਤਾਂ ਸੂਬਾ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਨੂੰ ਸੁਰੱਖਿਅਤ ਉਸ ਥਾਂ ਤੇ ਪਹੁੰਚਾਉਂਦੇ। ਫਿਰ ਦੂਜੀ ਗੱਲ ਲੋਕਾਂ ਦੀ ਅਸੈਸਮੈਂਟ ਦੀ ਵੀ ਗੱਲ ਕਰ ਲੈਂਦੇ ਹਾਂ। ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਪਹੁੰਚੇ ਨੇ, ਭਾਜਪਾ ਦੇ ਹੋਰ ਬਹੁਤ ਸਾਰੇ ਲੀਡਰ ਉੱਥੇ ਪਹੁੰਚੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲੇ ਚੱਲ ਕੇ ਉੱਥੇ ਪਹੁੰਚੇ ਨੇ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਨਹੀਂ ਰੋਕਿਆ, ਉਹ ਠੀਕ ਰਸਤਿਓਂ ਗਏ ਨੇ। ਫਿਰ ਕੈਪਟਨ ਅਮਰਿੰਦਰ ਨਰਿੰਦਰ ਮੋਦੀ ਹੋਰਾਂ ਦਾ ਕਾਫਲਾ ਹੀ ਕਿਉਂ ਉਸ ਪਾਸੇ ਨੂੰ ਗਿਆ ਜਿੱਥੇ ਇਹ ਧਰਨਾ ਲੱਗਾ ਸੀ? ਕੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਇਹ ਨਹੀਂ ਇੰਟੈਲੀਜੈਂਸ ਦੇ ਥਰੂ ਪਤਾ ਸੀ ਕਿ ਇੱਧਰ ਧਰਨਾ ਲੱਗਾ ਹੋਇਆ, ਬਾਏ ਰੋਡ ਜਾਣਾ ਇੱਧਰ ਦੀ ਮੁਨਾਸਿਬ ਨਹੀਂ? ਕੀ ਪ੍ਰਧਾਨ ਮੰਤਰੀ ਦੇ ਇੰਟੈਲੀਜੈਂਸ ਜਾਂ ਉਹਨਾਂ ਦੀ ਜਿਹੜੀ ਸੁਰੱਖਿਆ ਘੇਰਾ, ਕੀ ਉਹ ਇਜਾਜ਼ਤ ਦਿੰਦਾ ਸੀ ਕਿ ਕਿਸੇ ਇੱਕ ਥਾਂ ਤੇ ਪ੍ਰਧਾਨ ਮੰਤਰੀ ਨੂੰ 20 ਮਿੰਟ ਲਗਾਤਾਰ ਰੋਕ ਕੇ ਰੱਖ ਸਕਦਾ? ਇਹ ਸਭ ਬਹੁਤ ਵੱਡੇ ਸਵਾਲ ਨੇ। ਪੰਜਾਬ ਦੇ ਵਿੱਚ ਉਹਨਾਂ ਨੇ ਆਉਣਾ ਸੀ, ਉਹਨਾਂ ਨੇ ਐਲਾਨ ਕਰਨੇ ਸੀ, ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਇੱਕ ਹਾਈਟੈਕ PGI ਹਸਪੀਟਲ ਦਾ ਉਦਘਾਟਨ ਕਰਨਾ ਸੀ, ਠੀਕ ਹੈ, ਠੀਕ ਗੱਲਾਂ ਨੇ, ਪੰਜਾਬ ਨੂੰ ਆਰਥਿਕ ਤੌਰ ਤੇ ਉਹਨਾਂ ਨੇ ਕੋਈ ਪੈਕੇਜ ਦੇਣਾ ਸੀ, ਉਹ ਠੀਕ ਗੱਲਾਂ ਨੇ, ਪੰਜਾਬ ਦੇ ਹਿੱਤ ਦੇ ਵਿੱਚ ਆ। ਪਰ ਇਹ ਸਭ ਦੇ ਵਿੱਚ ਜਿਹੜੀ ਇਹ ਸਿਆਸਤ ਮਿਥੀ ਜਾਂਦੀ ਆ, ਜਾਂ ਜਿਸ ਸਿਆਸਤ ਦੇ ਥਰੂ ਇਹ ਸਭ ਕੁਝ ਹੋਇਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੱਚਾਈ ਜ਼ਰੂਰ ਬਾਹਰ ਆਊਗੀ ਗਰੇਵਾਲ ਸਾਹਿਬ, ਕਿਉਂਕਿ ਪੰਜਾਬ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਕੋਲੇ ਐਸੀ ਕੋਈ ਜਾਣਕਾਰੀ ਨਹੀਂ ਸੀ। ਕੀ ਆਪਾਂ ਇਹ ਮੰਨ ਸਕਦੇ ਹਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਔਰ ਆਪਣੇ ਦੇਸ਼ ਦੇ ਇੱਕ ਸੂਬੇ ਦੇ ਵਿੱਚ ਇੱਕ ਲੋਕਾਂ ਦੇ ਵੱਲੋਂ ਲਗਾਏ ਗਏ ਧਰਨੇ ਦੀ ਵਜ੍ਹਾ ਕਰਕੇ ਉੱਥੇ 20 ਮਿੰਟ ਰੁਕਿਆ ਰਿਹਾ ਹੋਵੇ, ਔਰ ਉਸ ਸੂਬੇ ਦਾ ਜਿਹੜਾ ਸੁਰੱਖਿਆ ਤੰਤਰ ਹੈ ਉਹ ਆਪਣੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾ ਕਰ ਪਾਉਂਦਾ ਹੋਵੇ? ਇਹ ਬਹੁਤ ਵੱਡਾ ਸਵਾਲ ਹੈ। ਸਾਡਾ ਪੰਜਾਬ ਸਰਹੱਦੀ ਸੂਬਾ ਔਰ ਸਰਹੱਦ ਤੋਂ ਚਿੜੀ ਨਹੀਂ ਫੜਕਣ ਦਿੱਤੀ ਜਾਂਦੀ। ਸਾਡਾ ਸੁਰੱਖਿਆ ਘੇਰਾ, ਸਾਡਾ ਸੁਰੱਖਿਆ ਪ੍ਰਬੰਧ ਪੰਜਾਬ ਦਾ ਉਹ ਕਾਬਿਲ ਹੈ ਕਿਉਂਕਿ ਇੱਥੋਂ ਦੇ ਲੋਕ ਕਾਬਿਲ ਹੈ, ਪਰ ਪ੍ਰਧਾਨ ਮੰਤਰੀ ਹੋਰਾਂ ਦਾ ਇਹ ਸਿੱਧੇ ਤੌਰ ਤੇ ਪੰਜਾਬ ਤੇ ਗਾਜ ਸੁੱਟਣੀ ਜਾਂ ਪੰਜਾਬ ਸਰਕਾਰ ਤੇ ਗਾਜ ਸੁੱਟਣੀ ਕਿ ਤੁਸੀਂ ਸਾਨੂੰ ਸੁਰੱਖਿਆ ਜਿਹੜੀ ਆ ਉਹ ਪ੍ਰਦਾਨ ਨਹੀਂ ਕਰ ਸਕੇ, ਤੁਹਾਡੀ ਵਜ੍ਹਾ ਦੇ ਕਰਕੇ ਸਾਡਾ ਇਹ ਪ੍ਰੋਗਰਾਮ ਰੱਦ ਹੋਇਆ, ਉਹ ਬਹੁਤ ਵੱਡੀ ਅਸੈਸਮੈਂਟ ਆਮ ਲੋਕਾਂ ਦੇ ਵੱਲੋਂ ਵੀ ਲੱਗ ਰਹੀ ਹੈ ਕਿ ਇਹ ਗਲਤ ਲੱਗ ਰਹੀ ਹੈ। ਇਹ ਸਿੱਧੇ ਤੌਰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਇੱਕ ਤਾਂ ਕਿ ਪੰਜਾਬ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਖੱਜਲ ਕੀਤਾ, ਇੰਟਰਨੈਸ਼ਨਲ ਪੱਧਰ ਤੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਪੰਜਾਬ ਦੇ ਖਿਲਾਫ, ਔਰ ਯੂਪੀ ਵਰਗੇ ਸੂਬੇ ਦੇ ਵਿੱਚ ਇਹ ਕਹਿਣਾ ਕਿ ਤੁਹਾਡੇ ਕੋਲੇ ਆ ਕੇ ਸੁਰੱਖਿਆ, ਤਾਂ ਇਹ ਪੰਜਾਬ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਆ, ਪੰਜਾਬ ਦੀ ਸਰਕਾਰ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਮੰਨੀ ਜਾ ਰਹੀ ਹੈ ਜੀ।
ਅੱਛਾ, ਨੱਡਾ ਨੇ ਦੋਸ਼ ਲਾਇਆ ਚੰਨੀ ਦੇ ਉੱਤੇ ਕਿ ਚੰਨੀ ਨੇ ਫੋਨ ਨਹੀਂ ਚੁੱਕਿਆ ਉਹਨਾਂ ਦਾ, ਤੇ ਨਾ ਹੀ ਸਗੋਂ ਉਹਨਾਂ ਨੇ ਲੋਕਾਂ ਨੂੰ ਰੈਲੀ ਦੇ ਵਿੱਚ ਜਾਣ ਤੋਂ ਰੋਕਣ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ ਸੀਗੇ ਕਿ ਰੈਲੀ 'ਚ ਲੋਕ ਨਾ ਪਹੁੰਚਣ ਉੱਥੇ, ਤੇ ਨਾ ਹੀ ਚੰਨੀ ਨੇ ਉਹਨਾਂ ਦਾ ਫੋਨ ਚੁੱਕਿਆ। ਇਹੋ ਜਿਹੇ ਜਿਹੜੇ ਦੋਸ਼ ਪ੍ਰਤੀ ਦੋਸ਼ ਲੱਗ ਰਹੇ ਨੇ, ਇਹਨਾਂ ਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ?
ਨਹੀਂ, ਇਹ ਤਾਂ ਬਿਲਕੁਲ ਸਿਆਸੀ ਦੋਸ਼ ਨੇ ਗਰੇਵਾਲ ਸਾਹਿਬ, ਕਿਉਂਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਵਿੱਚ ਜਾ ਰਹੇ ਨੇ। ਕਦੇ ਐਸਾ ਹੋਇਆ ਕਿ ਪੂਰੇ ਦੇਸ਼ ਦੇ ਵਿੱਚ ਤਾਂ BJP ਦੀ ਸਰਕਾਰ ਨਹੀਂ ਹੈਗੀ? ਉਹ ਤਾਂ ਬਹੁਤ ਸਾਰੇ ਸੂਬੇ ਨੇ ਜਿੱਥੇ ਕਾਂਗਰਸ ਦੀ ਸਰਕਾਰ ਹੈਗੀ ਆ, ਕੁਝ ਹੋਰ ਪਾਰਟੀਆਂ ਦੀ ਸਰਕਾਰ ਹੋਊਗੀ, ਪੂਰੇ ਦੇਸ਼ ਦੇ ਵਿੱਚ ਜਾ ਰਹੇ ਨੇ, ਫਿਰ ਪੰਜਾਬ ਦੇ ਵਿੱਚ ਹੀ ਇਹ ਸਭ ਕੁਝ ਕਿਉਂ ਹੋਇਆ? ਇਹ ਬਹੁਤ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਹੈ ਉਹਨਾਂ ਦਾ ਫੋਨ ਕਿਉਂ ਨਹੀਂ ਚੱਕਿਆ? ਕਿਉਂ ਕੇਂਦਰ ਸਰਕਾਰ ਐਡੀ ਵੇਸਲੀ ਹੋ ਗਈ, ਜਾਂ ਕੇਂਦਰ ਸਰਕਾਰ ਦਾ ਸੁਰੱਖਿਆ ਪ੍ਰਬੰਧ ਐਡਾ ਵੇਸਲਾ ਹੋ ਗਿਆ ਕਿ ਜੇਕਰ ਤੁਹਾਡਾ ਕਮਿਊਨੀਕੇਸ਼ਨ ਹੀ ਨਹੀਂ ਹੈਗਾ ਉਹ ਸੂਬੇ ਦੀ ਸਰਕਾਰ ਦੇ ਨਾਲ, ਤਾਂ ਤੁਸੀਂ ਐਡਾ ਵੱਡਾ ਰਿਸਕ ਲੈ ਰਹੇ ਹੋ ਕਿ ਤੁਸੀਂ ਬਾਏ ਰੋਡ ਆ ਰਹੇ ਹੋ ਔਰ ਰੈਲੀ ਦੇ ਵਿੱਚ ਆ ਕੇ ਉੱਥੇ ਸੰਬੋਧਨ ਕਰਨਾ? ਕੀ ਆਪਾਂ ਮੰਨ ਸਕਦੇ ਹਾਂ ਇਸ ਗੱਲ ਨੂੰ ਕਿ ਐਸਾ ਹੋ ਸਕਦਾ? ਇਹ ਪੋਸੀਬਿਲਟੀ ਨਹੀਂ ਹੈ ਬਿਲਕੁਲ ਹੀ। ਆਪਾਂ ਨੋਰਮਲ ਤਰੀਕੇ ਨਾਲ, ਆਪਾਂ ਨੋਰਮਲ ਇਨਸਾਨ ਹਾਂ, ਅਸੀਂ ਬੜੇ ਆਮ ਜਿਹੇ ਵੋਟਰ ਹਾਂ, ਔਰ ਆਪਾਂ ਜੇਕਰ ਇਸ ਗੱਲ ਨੂੰ ਇਸ ਤਰੀਕੇ ਸੋਚ ਰਹੇ ਹਾਂ ਤਾਂ ਕੀ
ਉਹ ਵੱਡੇ ਦਿਮਾਗ ਕੀ ਉਹ ਸਰਕਾਰਾਂ ਨੇ ਇਸ ਇਸ ਤਰੀਕੇ ਤੇ ਸੋਚ ਰਹੀਆਂ ਹੋਣਗੀਆਂ। ਜੇ ਪੀ ਨੱਡਾ ਹੋਰਾਂ ਨੇ ਤਾਂ ਇਹ ਵੀ ਕਿਹਾ ਕਿ ਠੀਕ ਹੈ ਪੰਜਾਬ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੀ ਬਿਹਤਰੀ ਲਈ ਅਸੀਂ ਆਪਣੇ ਜਿਹੜੇ ਕਾਰਜ ਆ ਉਸੇ ਤਰ੍ਹਾਂ ਚੱਲਦੇ ਰੱਖਾਂਗੇ ਜਾਂ ਉਸੇ ਤਰ੍ਹਾਂ ਦੇ ਨਾਲ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਉਹਨਾਂ ਨੇ ਤੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਨੂੰ ਪੈਕੇਜ ਦੇਣੇ ਸੀ ਅਸੀਂ ਫੇਰ ਵੀ ਦੇਵਾਂਗੇ। ਜਾਣੀ ਇਹ ਸਿੱਧੇ ਤੌਰ ਤੇ ਸਪਸ਼ਟ ਹੈ ਕਿ ਇਹ ਸਿੱਧੇ ਤੌਰ ਤੇ ਸਿਆਸਤ ਹੋ ਰਹੀ ਹੈ। ਦੂਜੇ ਪਾਸੇ ਨਾਲ ਦੀ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਟਵੀਟ ਆ ਜਾਣਾ ਔਰ ਇਹ ਡਿਮਾਂਡ ਕਰਨੀ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ, ਕਿਉਂਕਿ ਪੰਜਾਬ ਦੀ ਸਰਕਾਰ ਇਸ ਨੂੰ ਹੈਂਡਲ ਕਰਨ ਦੇ ਵਿੱਚ ਨਾਕਾਮਯਾਬ ਹੋਈ ਹੈ। ਤਾਂ ਇਸ ਤੋਂ ਵੀ ਸਮਝਿਆ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਕਿਹਦੀ ਬੋਲੀ ਬੋਲ ਰਹੇ ਆ ਔਰ ਇਹ ਸਭ ਕੁਝ ਕਿਉਂ ਕੀਤਾ ਗਿਆ ਪੰਜਾਬ ਦੇ ਵਿੱਚ, ਕੀ ਇਹ ਸਾਰਾ ਜੋ ਕੁਝ ਰਚਿਆ ਗਿਆ ਜਾਂ ਜੋ ਕੁਝ ਕੀਤਾ ਗਿਆ ਕਿ ਸੱਚਮੁੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ।
ਅੱਛਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆ ਜਿਹੜੀ, ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਕਿ ਅਸੀਂ ਨਰਿੰਦਰ ਮੋਦੀ ਦਾ ਕਾਫਲਾ ਰੋਕਿਆ ਹੈ ਤੇ ਉਹਨਾਂ ਨੇ ਉਹਨਾਂ ਨੂੰ ਇਹ ਸਾਰੇ ਪੁਆਇੰਟ ਦੇ ਤੇ ਕਿ ਇਸ ਕਿਸਾਨਾਂ ਨੇ ਸਾਰਾ ਕਾਫਲਾ ਰੋਕਿਆ ਹੈ।
ਨਹੀਂ, ਕਿਸਾਨ ਤਾਂ ਆਜ਼ਾਦ ਨੇ ਜੀ, ਕਿਸਾਨ ਉਹ ਤਾਂ ਜੇ ਜ਼ਿੰਮੇਵਾਰੀ ਲੈ ਰਹੇ ਨੇ ਉਹ ਤਾਂ ਸ਼ਰੇਆਮ, ਕਿਉਂਕਿ ਅਸੀਂ ਜਦੋਂ ਰੈਲੀ ਖਤਮ ਹੋਈ ਸੀ 15 ਮਿੰਟ ਹੋਏ ਸੀ ਰੱਦ ਹੋਈ ਨੂੰ ਔਰ ਕਿਸਾਨਾਂ ਦੀ ਇੱਕ ਜਥੇਬੰਦੀ ਨੇ ਉੱਥੋਂ ਦੇ ਹੋਰਡਿੰਗ ਸਾਰੇ ਪਾੜਨੇ ਸ਼ੁਰੂ ਕਰਤੇ ਸੀ ਰੈਲੀ ਦੇ ਕੋਲੋਂ। ਕਿਸਾਨ ਤਾਂ ਬਿਲਕੁਲ ਹੀ ਆਜ਼ਾਦ ਨੇ, ਉਹ ਤਾਂ ਸ਼ਰੇਆਮ ਕਹਿੰਦੇ ਨੇ ਕਿ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਰਡਿੰਗ ਪਾੜੇ ਗਏ ਨੇ, ਉਹਨਾਂ ਦੇ ਸਮਰਥਕਾਂ ਦੇ ਸਾਰੇ ਹੋਰਡਿੰਗ ਪਾੜੇ ਗਏ ਨੇ। ਕਿਸਾਨ ਗੁੱਸੇ 'ਚ ਹੈ, ਕਿਸਾਨ ਤੇ ਇਸ ਤਰ੍ਹਾਂ ਦਾ, ਕਿਉਂਕਿ ਇਹ ਜ਼ਿੰਮੇਵਾਰੀ ਲੈਣੀ ਕੋਈ ਅੱਤਵਾਦੀ ਘਟਨਾ ਥੋੜੀ ਸੀ। ਆਪਾਂ ਤਾਂ ਗੱਲ ਕਰਨੀ ਹੈ ਕਿ ਸੁਰੱਖਿਆ ਪ੍ਰਬੰਧਾਂ ਤੇ, ਕਿ ਸੱਚਮੁੱਚ ਪੰਜਾਬ ਸਰਕਾਰ ਦੇ ਸੁਰੱਖਿਆ ਪ੍ਰਬੰਧ ਇੰਨੇ ਕਮਜ਼ੋਰ ਹੋ ਗਏ ਕਿ ਆਪਣੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਕਰ ਪਾਏ। ਕਿਸਾਨ ਦਾ ਜਾਂ ਕਿਸੇ ਵੀ ਵਿਅਕਤੀ ਦਾ ਇਹ ਹੱਕ ਬਣਦਾ ਲੋਕਤੰਤਰ ਢਾਂਚੇ ਦੇ ਵਿੱਚ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਔਰ ਵਿਰੋਧ ਕਰ ਸਕਦੇ ਹੋ ਔਰ ਰੋਡ ਜਿਹੜੇ ਨੇ ਉਹ ਲੋਕਾਂ ਦੇ ਬਣੇ ਹੋਏ ਰੋਡ ਨੇ, ਉਹ ਲੋਕਾਂ ਦੇ ਰੋਡ ਨੇ, ਉਹ ਰੋਕ ਸਕਦੇ ਨੇ, ਉਹਨਾਂ ਨੇ ਰੋਕੇ। ਪਰ ਪ੍ਰਧਾਨ ਮੰਤਰੀ ਦਾ ਕਾਫਲਾ ਉਸੇ ਰੋਡ ਤੋਂ ਹੀ ਕਿਉਂ ਆਇਆ ਜਿਹੜਾ ਰੋਡ ਬੰਦ ਸੀ? ਉਹ ਸਭ ਤੋਂ ਵੱਡਾ
ਮੈਨੂੰ ਤੁਹਾਡੀ ਗੱਲਬਾਤ ਤੋਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਇਹ ਸਾਰਾ ਕੁਛ ਹਾਲਾਤ ਇੱਦਾਂ ਦੇ ਕ੍ਰੀਏਟ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਵੀਟ ਦਾ ਤੁਸੀਂ ਜ਼ਿਕਰ ਕੀਤਾ ਕਿ ਇਸ ਸਮੇਂ ਪੰਜਾਬ ਸਰਕਾਰ ਨੂੰ ਇੱਕ ਪਾਸੇ ਕਰਨ ਦੇ ਲਈ ਰਾਸ਼ਟਰਪਤੀ ਰਾਜ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹੋਣ, ਕੀ ਇਹ ਸਾਰਾ ਉਸ ਪਾਸੇ ਦਾ ਹਿੱਸਾ ਲੱਗਦਾ ਹੈ ਤੁਹਾਨੂੰ?
ਨਹੀਂ ਨਹੀਂ ਬਿਲਕੁਲ ਸਰ, ਇਹ ਕੋਈ ਮੇਰੀ ਜਾਂ ਤੁਹਾਡੀ ਅਸੈਸਮੈਂਟ ਨਹੀਂ ਹੋ ਸਕਦੀ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਅਸੈਸਮੈਂਟ ਨਹੀਂ ਹੋ ਸਕਦੀ ਔਰ ਜੋ ਹਾਲਾਤ ਬਣੇ ਨੇ ਇਹਨਾਂ ਨੂੰ ਸਮਝਣਾ ਪਊਗਾ ਸਾਨੂੰ ਕਿ ਪ੍ਰਧਾਨ ਮੰਤਰੀ, ਦੇਖੋ ਜੀ ਬਹੁਤ ਵੱਡਾ ਤੰਤਰ ਹੈ ਸਾਡੇ ਦੇਸ਼ ਦਾ, ਪ੍ਰਧਾਨ ਮੰਤਰੀ ਔਰ ਉਹਦਾ ਇੰਟੈਲੀਜੈਂਸ ਹੈ, ਉਹਨਾਂ ਦਾ ਪੂਰਾ ਡਿਪਾਰਟਮੈਂਟ, ਉਹਨਾਂ ਦਾ ਵਿਜੀਲੈਂਸ, ਉਹਨਾਂ ਦੇ ਹੋਰ ਬਹੁਤ ਸਾਰੇ ਰੋ ਵਰਗੀਆਂ, ਕਿਉਂਕਿ ਫਿਰੋਜ਼ਪੁਰ ਦੇ ਵਿੱਚ ਅਸੀਂ ਪਿਛਲੇ 4 ਦਿਨ ਤੋਂ ਗੁਜ਼ਰ ਰਹੇ ਹਾਂ ਗਰੇਵਾਲ ਸਾਹਿਬ, ਔਰ ਫਿਰੋਜ਼ਪੁਰ ਦੇ ਵਿੱਚ ਕੋਈ ਬੰਦਾ ਕਿਰਾਏ ਤੇ ਹੋਟਲ ਨਹੀਂ ਲੈ ਸਕਦਾ ਸੀ, ਫਿਰੋਜ਼ਪੁਰ ਦੇ ਵਿੱਚ ਕੋਈ ਚਿੜੀ ਨਹੀਂ ਸੜਕ ਸਕਦੀ ਸੀ, ਫਿਰੋਜ਼ਪੁਰ ਦੇ ਵਿੱਚ ਕਿਸੇ ਵੀ ਪਾਸਿਓਂ ਤੁਸੀਂ ਐਂਟਰ ਕਰ ਰਹੇ ਹੋ ਤੁਹਾਡੀ ਗੱਡੀ ਨੂੰ ਬਕਾਇਦਾ ਨੋਟ ਕੀਤਾ ਜਾਂਦਾ, ਤੁਹਾਡਾ ਨਾਮ, ਤੁਹਾਡਾ ਮੋਬਾਈਲ ਨੰਬਰ, ਤੁਹਾਡੀ ਗੱਡੀ ਦਾ ਨੰਬਰ, ਤੁਹਾਡੀ ਗੱਡੀ ਨੂੰ ਪ੍ਰੋਪਰ ਚੈੱਕ ਕੀਤਾ ਜਾਂਦਾ। ਜਦੋਂ ਪ੍ਰਧਾਨ ਮੰਤਰੀ ਹੋਰਾਂ ਦੇ ਆਉਣ ਤੋਂ 4 ਦਿਨ ਪਹਿਲਾਂ ਇਹ ਸਾਰੇ ਸੁਰੱਖਿਆ ਪ੍ਰਬੰਧ ਹੋ ਸਕਦੇ ਆ, ਫਿਰ ਉਸ ਦਿਨ ਸੁਰੱਖਿਆ ਪ੍ਰਬੰਧ ਕਮਜ਼ੋਰ ਕਿਵੇਂ ਹੋ ਸਕਦੇ ਆ? ਇਹ ਬਹੁਤ ਵੱਡਾ ਸਵਾਲ ਆ, ਕਿਉਂਕਿ 4 ਦਿਨ ਤੋਂ ਅਸੀਂ ਵੱਖ ਵੱਖ ਸਾਈਡ ਤੋਂ ਆਉਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਇਹਨਾਂ 4 ਦਿਨ ਨੂੰ ਇਸ ਮੂਮੈਂਟ ਨੂੰ ਜਾਣੀ ਜਿਉਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਓਬਜ਼ਰਵ ਕਰ ਸਕੀਏ ਕਿ ਕੀ ਮਾਹੌਲ ਕੀ ਹੈ। ਕਿ ਹੁਣ SSP ਨੂੰ ਸਸਪੈਂਡ ਕਰ ਦੇਣਾ, ਇਹ ਉਹਨਾਂ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ, ਜਾਂ ਕਿਸੇ ਹੋਰ ਤੇ ਕਾਰਵਾਈ ਕਰ ਦੇਣੀ ਜਾਂ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਦੇਣੇ, ਇਹ ਉਹ ਲੱਗਦਾ ਨਹੀਂ ਕਿ ਇਹ ਸਾਰਾ ਕੁਝ ਵਾਜਬ ਹੋ ਰਿਹਾ। ਪਰ ਕੇਂਦਰ ਸਰਕਾਰ ਕੁਝ ਕਰਨਾ ਚਾਹੁੰਦੀ ਹੈ, ਭਾਜਪਾ ਦੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬਹੁਤ ਵੱਡੀ ਨਮੋਸ਼ੀ ਝੱਲਣੀ ਪਈ ਆ ਪੰਜਾਬ ਦੇ ਵੱਲੋਂ। ਜਦੋਂ ਉਹਨਾਂ ਨੂੰ 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਸਾਰਾ ਕੁਝ ਮੰਨਣਾ ਪਿਆ, ਉਹਨਾਂ ਤੋਂ ਮਾਫੀ ਮੰਗਣੀ ਪਈ, ਤਾਂ ਉਹ ਸਭ ਕੁਝ ਸ਼ਾਇਦ ਉਹਨਾਂ ਨੂੰ ਇਹ ਸਾਰਾ ਕੁਝ ਕਬੂਲ ਨਹੀਂ, ਮਨਜ਼ੂਰ ਨਹੀਂ, ਤਾਂ ਉਹ ਜ਼ਰੂਰ ਕੁਛ ਨਾ ਕੁਛ, ਇਹ ਕਿਉਂਕਿ ਵੱਡੀ ਪਾਲਿਸੀ ਦਾ ਹਿੱਸਾ ਹੋ ਸਕਦਾ। ਗਰੇਵਾਲ ਸਾਹਿਬ
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਅਵਤਾਰ ਮਿਨਹਾਸ ਜੀ ਵੱਲੋਂ, 427 ਰਿਐਲਟੀ ਇੰਕ ਬ੍ਰੋਕਰੇਜ ਅਵਤਾਰ ਮਿਨਹਾਸ ਜੀ ਦੀ ਬ੍ਰੋਕਰੇਜ ਹੈ, 416-744-93-93 ਇਹਨਾਂ ਦਾ ਨੰਬਰ ਹੈ, ਤੁਸੀਂ ਇਸ ਬ੍ਰੋਕਰੇਜ ਨੂੰ ਜੁਆਇਨ ਕਰਨਾ ਹੈ 416-744-93-93 ਤੇ ਕਾਲ ਕਰ ਲੈਣੀ ਹੈ। ਜਨਵਰੀ ਮਹੀਨੇ ਦੇ ਵਿੱਚ ਕਈ ਨਵੇਂ ਪ੍ਰੋਜੈਕਟ ਇਹਨਾਂ ਦੇ ਪਾਸ ਆ ਰਹੇ ਨੇ, ਘਰਾਂ ਦੇ ਇਹ ਪ੍ਰੋਜੈਕਟ ਨੇ, ਕਾਂਡੋ ਪ੍ਰੋਜੈਕਟ ਨਹੀਂ, ਸੋ ਘਰਾਂ ਨੂੰ ਤੁਸੀਂ ਵੇਚਣਾ ਚਾਹੁੰਦੇ ਹੋ ਸਟੇਨਰ ਤੇ, ਇਹ ਤੋਂ ਇਲਾਵਾ ਵਿਸਾਗਾ ਬੀਚ ਤੇ ਲਾਗੇ ਤੇ ਹੋਰ ਕਾਫੀ ਜਿਹੜੇ ਇਹਨਾਂ ਦੇ ਪਾਸ ਪ੍ਰੋਜੈਕਟ ਆ ਰਹੇ ਨੇ ਉਹਨਾਂ ਨੂੰ ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤੇ ਤੁਸੀਂ ਐਕਸਕਲੂਸਿਵਲੀ ਇਹਨਾਂ ਪ੍ਰੋਜੈਕਟ ਉੱਤੇ ਕੰਮ ਕਰਨਾ ਚਾਹੁੰਦੇ ਹੋ ਤਾਂ 427 ਰਿਅਲਟੀ ਇੱਕ ਬ੍ਰੋਕਰੇਜ ਦੇ ਨਾਲ ਤੁਸੀਂ ਕੰਮ ਕਰਨਾ 416-744-9393 ਨੂੰ ਕਾਲ ਕਰਕੇ ਅਵਤਾਰ ਸਿੰਘ ਮਨਹਾਸ ਉਹਨਾਂ ਦੀ ਬ੍ਰੋਕਰੇਜ ਨੂੰ ਜੁਆਇਨ ਕਰਨਾ ਹੈ। ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600 ਟਰੱਕਾਂ ਦੇ ਟਾਇਰ ਪਾਉਣ ਦੇ ਲਈ ਐਚ ਕੇ ਟਾਇਰ ਸੈਂਟਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਔਰ ਮੇਰੇ ਨਾਲ ਕਾਲਰ ਨੇ ਲੱਚੀ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਸਾਰੇ ਮਾਮਲੇ ਦੇ ਉੱਤੇ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰੇਵਾਲ ਜੀ।
ਸੁਰਿੰਦਰ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਆਪਣੇ ਰਵੀ ਭਾਅ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਗਰੇਵਾਲ ਸਾਹਿਬ ਮੇਰਾ ਇਹਨਾਂ ਤੋਂ ਇੱਕ ਕੁਐਸਚਨ ਆ, ਆਪਣੀ ਪਹਿਲਾ ਕੁਐਸਚਨ ਇਹ ਹੈ ਜੀ ਕਿ ਕਿਸਾਨ ਜਥੇਬੰਦੀਆਂ ਸਾਡਾ ਪੰਜਾਬ ਦਾ ਭਲਾ ਨਹੀਂ ਚਾਹੁੰਦੀਆਂ ਜੀ? ਜਿੱਦਾਂ ਹੁਣੇ ਹੀ ਇਹ ਭਾਅ ਜੀ ਕਹਿ ਕੇ ਹਟੇ ਆ ਬੀਜੇਪੀ ਪੰਜਾਬ ਨੂੰ ਕੁਛ ਦੇਣਾ ਚਾਹੁੰਦੀ ਆ, ਠੀਕ ਹੈ ਜੀ? ਤੇ ਕਿਸਾਨ ਜਥੇਬੰਦੀਆਂ ਈਵਨ ਉਹਨਾਂ ਨੇ ਇਹ ਵੀ ਵਿੱਚ ਕਿਹਾ ਸ਼ਾਇਦ ਮੋਦੀ ਸਾਹਿਬ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਕਰਦੇ ਆ ਜਦੋਂ ਆਉਣ, ਨਹੀਂ ਤਾਂ ਬਾਕੀ ਜਿਵੇਂ ਹੋਸਪਿਟਲ ਹੋਰ ਕਈ ਗੱਲਾਂ ਆਲਰੇਡੀ ਡਿਕਲੇਅਰ ਕੀਤੀਆਂ। ਤੇ ਦੂਜਾ ਕੁਐਸਚਨ ਇਹ ਆ ਜੀ ਕਿ ਪੰਜਾਬ ਦੇ ਚੀਫ ਮਿਨਿਸਟਰ ਦਾ ਫਰਜ਼ ਨਹੀਂ ਸੀ ਬਣਦਾ ਪ੍ਰਧਾਨ ਮੰਤਰੀ ਨੂੰ ਦੇਣ ਤੇ ਪ੍ਰਧਾਨ ਮੰਤਰੀ ਨੂੰ ਵੈਲਕਮ ਕਰਨਾ, ਏਅਰਪੋਰਟ ਤੇ ਜਾ ਕੇ ਰਿਸੀਵ ਕਰਨਾ ਜਾਂ ਕਿੱਦਾਂ? ਬਾਕੀ ਉਹਨਾਂ ਨੇ ਕਾਲਾਂ ਚੱਕੀਆਂ ਨਹੀਂ ਚੁੱਕੀਆਂ, ਇਹ ਤਾਂ ਚਲੋ ਛੱਡੋ ਪਰੇ ਜੋ ਵੀ ਹੈ, ਪਰ ਇਹ ਰਵੀ ਸਾਹਿਬ ਬਹੁਤ ਸੋਹਣੀ ਐਨਾਲਾਈਜ਼ ਕਰਦੇ ਆ ਪਰ ਕਿਤੇ ਕਿਤੇ ਚੁੱਕ ਗਏ ਆ। ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਸੀ ਖੁੱਲ੍ਹ ਦਿਲੀ ਨਾਲ ਉਹਨਾਂ ਦਾ ਮੋਦੀ ਸਾਹਿਬ ਦਾ ਸਵਾਗਤ ਕਰਦੇ, ਦੱਸਣ ਜੀ ਇਹ ਕਿਸਾਨ ਜਥੇਬੰਦੀ ਪੰਜਾਬ ਦੇ ਹੱਕ ਵਿੱਚ ਹੈਗੀਆਂ ਕਿ ਨਹੀਂ ਹੈਗੀਆਂ ਜੀ?
ਜੀ ਰਵੀ ਜੀ, ਇਹ ਵੀ ਇੱਕ ਪੁਆਇੰਟ ਹੈ ਜਿਸ ਉੱਤੇ ਗੱਲ ਕੀਤੀ ਜਾ ਸਕਦੀ ਹੈ ਕਿ ਜਿੱਥੇ ਪੰਜਾਬ ਦੇ ਲਈ ਇਹ ਸਾਰੀ ਵਿਕਾਸਾਂ ਦੇ ਲਈ ਰਾਸ਼ੀ ਦਿੱਤੀ ਜਾਣੀ ਸੀ ਤੇ ਨਵੇਂ ਵਿਕਾਸ ਕਾਰਜ ਆਰੰਭੇ ਜਾਣੇ ਸੀ, ਕੀ ਪੰਜਾਬ ਉਹਨਾਂ ਤੋਂ ਖੁੱਲ੍ਹ ਗਿਆ ਕਿਸਾਨਾਂ ਦੇ ਇਸ ਐਕਸ਼ਨ ਦੇ ਕਾਰਨ?
ਨਹੀਂ, ਐਸਾ ਨਹੀਂ ਕਿਹਾ ਜਾ ਸਕਦਾ। ਠੀਕ ਹੈ ਭਾਈ ਸਾਹਿਬ ਹੋਰਾਂ ਦੀ ਆਪਾਂ ਗੱਲ ਸਮਝੀ, ਪਰ ਉਹਨਾਂ ਨੇ ਸ਼ਾਇਦ ਆਪਣੀ ਗੱਲ ਪੂਰੀ ਵਿਸਥਾਰ ਨਾਲ ਨਹੀਂ ਸੁਣੀ। ਆਪਾਂ ਸ਼ੁਰੂਆਤ ਦੇ ਵਿੱਚ ਸਿਰਫ ਖਬਰ ਸਾਂਝੀ ਕੀਤੀ ਸੀ ਕਿ ਆ ਕੁਝ ਹੋਇਆ, ਔਰ ਦੂਜੇ ਪਾਸੇ ਜਦੋਂ ਕਿਸਾਨਾਂ ਦੀ ਗੱਲ ਚੱਲੀ ਸੀ ਤਾਂ ਉਸ ਵੇਲੇ ਇਹ ਵੀ ਕਿਹਾ ਗਿਆ ਕਿ ਉਹ ਆਜ਼ਾਦ ਨੇ, ਉਹ ਲੋਕਤਾਂਤਰਿਕ ਢਾਂਚੇ ਨਾਲ ਆਪਣਾ ਪ੍ਰੋਟੈਸਟ ਕਰ ਸਕਦੇ ਆ, ਪਰ ਇਸ ਦੇ ਵਿੱਚ ਕੋਈ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਔਰ ਇਹ ਨਹੀਂ ਕਿਹਾ ਜਾ ਸਕਦਾ ਗਰੇਵਾਲ ਸਾਹਿਬ ਕਿ ਪੰਜਾਬ ਉਹਨਾਂ ਦਿੱਤੇ ਜਾਣ ਵਾਲੇ ਪੈਕੇਜ ਤੋਂ ਵਾਂਝਾ ਹੋ ਗਿਆ, ਕਿਉਂਕਿ ਕੇਂਦਰ ਸਰਕਾਰ ਆਲਰੇਡੀ ਇਹ ਪੈਕੇਜ ਐਲਾਨ ਚੁੱਕੀ ਹੈ, ਇਹ ਲਗਾਤਾਰ ਚਰਚਾ ਦੇ ਵਿੱਚ ਹੈ ਕਿ 42,000 ਕਰੋੜ ਤੋਂ ਵੱਧ ਜਿਹੜਾ ਹੈ ਉਹ ਵਿਕਾਸ ਕਾਰਜ ਹੋਣੇ ਆ। ਜੇ ਇਸ ਆਪਾਂ ਇਹ ਮੰਨ ਲਈਏ ਕਿ ਇਸ ਅੱਜ ਦੀ ਹੋਈ ਗੱਲ ਤੋਂ ਬਾਅਦ ਪ੍ਰਧਾਨ ਮੰਤਰੀ ਇਹ ਕਹਿਣ ਕਿ ਅਸੀਂ ਪੰਜਾਬ ਨੂੰ ਕੁਝ ਨਹੀਂ ਦੇ ਰਹੇ ਤਾਂ ਬਹੁਤ ਹਾਸੋਹੀਣੀ ਗੱਲ ਹੋਊਗੀ। ਇਹ ਉਸ ਲੈਵਲ ਪੱਧਰ ਦੀ ਗੱਲ ਨਹੀਂ ਹੋਣੀ ਕਿ ਉਹ ਕਹਿਣ ਕਿ ਪੰਜਾਬ ਨੇ ਸਾਨੂੰ ਨਿਰਾਸ਼ ਕੀਤਾ, ਅਸੀਂ ਪੰਜਾਬ ਨੂੰ ਨਹੀਂ ਦੇਣਾ, ਔਰ ਜੇਪੀ ਨੱਡਾ ਹੋਰਾਂ ਦਾ ਇਹ ਬਿਆਨ ਦੇਣਾ ਇਸ ਗੱਲ ਤੇ ਕਿ ਅਸੀਂ ਪੰਜਾਬ ਦੇ ਲਈ ਅੱਜ ਵੀ ਉਸੇ ਤਰੀਕੇ ਦੇ ਨਾਲ ਹੀ ਸੋਚ ਰਹੇ ਹਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਸੋਚਦੇ ਸੀ, ਔਰ ਪੰਜਾਬ ਦੇ ਲਈ ਸਾਡੇ ਜਿਹੜੇ ਵਿਕਾਸ ਕਾਰਜ ਨੇ ਜਾਂ ਪੰਜਾਬ ਦੇ ਲਈ ਜੋ ਕੁਝ ਅਸੀਂ ਸੋਚ ਰਹੇ ਹਾਂ ਪੰਜਾਬ ਦੀ ਬਿਹਤਰੀ ਦੇ ਲਈ ਉਹ ਦਿੱਤਾ ਜਾਊਗਾ। ਇਹਦੇ ਚ ਕੋਈ ਦੋ ਰਾਏ ਨਹੀਂ ਕਿ ਜੋ ਪੈਕੇਜ ਪੰਜਾਬ ਨੂੰ ਮਿਲਣਾ ਸੀ ਜਾਂ ਜਿਸ ਤਰੀਕੇ ਦੇ ਨਾਲ ਮਿਲਣਾ ਸੀ ਉਸੇ ਤਰੀਕੇ ਦੇ ਨਾਲ ਅਨਾਊਂਸ ਹੋਊਗਾ। ਹੁਣ ਇਹ ਜ਼ਰੀਆ ਕੀ ਹੋਊਗਾ, ਤਰੀਕਾ ਕੀ ਹੋਊਗਾ, ਇਹ ਤਾਂ ਆਉਣ ਵਾਲੇ ਟਾਈਮ ਚ ਪਤਾ ਲੱਗੇਗਾ, ਕਿਉਂਕਿ ਹਾਲੇ ਤੱਕ ਪੂਰੀ ਹਲਚਲ ਹੈ ਕੇਂਦਰ ਸਰਕਾਰ ਦੇ ਵਿੱਚ ਵੀ ਔਰ ਪੰਜਾਬ ਸਰਕਾਰ ਦੇ ਔਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿੱਚ ਵੀ ਹਲਚਲ ਹੈ ਵਰਚੁਅਲ ਤਰੀਕੇ ਦੇ ਨਾਲ।
ਜਿਵੇਂ ਰਵੀ ਜੀ ਅਗਲੀ ਕਾਲ ਲੈ ਲਈ ਆਪਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਰਵੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਈ ਸਾਹਿਬ ਦਾ ਜਵਾਬ ਦੇਣਾ ਜਿਹੜਾ ਪਹਿਲਾਂ ਕਰ ਲਾਇਆ ਸੀ ਵੀ ਕਿਸਾਨ ਜਥੇਬੰਦੀਆਂ ਕੀ ਗੱਲ, ਉਹਨਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ? ਉਹਨਾਂ ਨੂੰ ਪਿਆਰ ਆ ਜੀ ਪੰਜਾਬ ਨਾਲ, ਤਾਂ ਹੀ ਤਾਂ ਉਹ ਲੜ ਰਹੇ ਨੇ ਪੰਜਾਬ ਵਾਸਤੇ। ਉਹ 1 ਸਾਲ ਤੋਂ ਪਹਿਲਾਂ ਉੱਥੇ ਬੈਠੇ ਰਹੇ ਨੇ ਜੀ, ਫਿਰ ਉਹ ਤਾਂ ਛੇ ਮੰਗਾਂ ਮੰਨਦੇ ਸੀ ਮੋਦੀ ਐਲਾਨ ਕਰਨ ਦਾ ਸਿਆਂ ਦਾ ਹੀ, ਵੀ ਭਾਈ ਅਸੀਂ MSP ਤੇ ਵੀ ਕਮੇਟੀ ਬਣਾ ਤੀ ਤੇ ਅਸੀਂ ਕਰ ਰਹੇ ਹਾਂ। ਉਹ 50 ਦਿਨ ਹੋ ਗਏ 55 ਦਿਨਾਂ 'ਚ ਫੈਸਲਾ ਹੋਏ ਨੂੰ ਜੀ, ਤੇ ਨਾ ਉਹਨਾਂ ਨੇ ਕਮੇਟੀ ਬਣਾਈ ਤੇ ਨਾ ਉਹਨਾਂ ਨੇ ਉਹ ਲਖੀਮਪੁਰ ਘਟਨਾ ਵਾਲਾ ਹਾਲੇ ਤੱਕ ਬੰਦਾ ਬਾਹਰ ਕੱਢਿਆ, ਨਾ ਉੱਥੇ ਕੋਈ ਐਕਸ਼ਨ ਹੋ ਰਿਹਾ ਵਾ। ਬਾਕੀ ਆ ਹੋਰ ਜਿਹੜੇ ਬਿਜਲੀ ਦਾ ਬਿੱਲ ਸੀ ਉਹ 6 ਮੰਗਾਂ ਦੀ ਗੱਲ ਕਰਦੇ ਸੀ, ਉਹ ਕਿਉਂ ਨੀ ਮੋਦੀ ਸਾਹਿਬ ਪਹਿਲੇ ਐਲਾਨ ਕਰਦੇ ਭਾਈ ਆ ਚੱਕੋ ਮੈਂ ਕਰਦੇ ਹੋ ਰਿਹਾ, ਕਿਸਾਨ ਕੋਈ ਨਾ ਵਿਰੋਧ ਕਰਦੇ ਉਹਨਾਂ ਦਾ? ਉਹ ਝੂਠਾ ਜੀ, ਪਹਿਲਾਂ ਬਿਹਾਰ ਝੂਠ ਬੋਲਿਆ ਸੀ 1 ਕਰੋੜ ਦੇ, ਲੋਕਾਂ ਨੂੰ ਡਰਾਮੇ ਕਰ ਰਿਹਾ।
ਧੰਨਵਾਦ ਤੁਹਾਡੀ ਕਾਲ ਦੇ ਲਈ। ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਹੈਲੋ, ਨੈਕਸਟ ਕਾਲ।
ਗਰੇਵਾਲ ਸਾਹਿਬ, ਰਵੀ ਹੋਣਾ ਦਾ ਸ਼ੁਕਰੀਆ, ਇਹਨਾਂ ਨੇ ਬਹੁਤ ਅੱਛਾ ਐਨਾਲਿਸਿਸ ਕੀਤਾ, ਟੂ ਦਾ ਪੁਆਇੰਟ ਗੱਲ ਕੀਤੀ ਹੈ, ਤੇ ਮੈਂ ਇਹਨਾਂ ਨੂੰ ਬਹੁਤ ਸੰਭਾਲਦਾ ਕਿ ਬਹੁਤ ਅੱਛੀ ਰਿਪੋਰਟਿੰਗ ਕੀਤੀ ਹੈ। ਦੂਸਰੀ ਚੀਜ਼ ਇਹ ਹੈ ਕਿ ਇੱਕ ਛੋਟੇ ਛੋਟੇ ਦੋ ਦੋ ਕੁਐਸਚਨ ਹੈ ਕਿ ਅਮਿਤ ਸ਼ਾਹ ਉਹਨਾਂ ਦਾ ਕੀ ਇਹਦੇ ਤੇ ਜਵਾਬ ਆਇਆ, ਤੁਹਾਡੇ ਖਿਆਲ ਉਹ ਥੋੜਾ ਜਿਹਾ ਅੰਦਰੋਂ ਖੁਸ਼ ਵੀ ਹੋਣਗੇ। ਤੀਸਰੀ ਗੱਲ ਇਹ ਹੈ ਕਿ ਕੱਲ ਇਹਨਾਂ ਨੂੰ ਪਤਾ ਕਿ ਮੌਸਮ ਖਰਾਬ ਹੈ, ਇਹ ਰੈਲੀ ਕਿਉਂ ਨੀ ਕੈਂਸਲ ਕੀਤੀ, ਪੋਸਟਪੋਨ ਕੀਤੀ। ਔਰ ਤੀਸਰੀ ਗੱਲ ਇਹ ਹੈ ਕਿ ਹੁਸੈਨੀ ਵਾਲਾ ਉਹ ਇੱਕੋ ਹੀ ਰੋਡ ਜਾਂਦੀ ਹੈ, ਫਿਰੋਜ਼ਪੁਰ ਤੋਂ ਕਸੂਰ ਰੋਡ ਕਿਹੜੀ ਜਾਂਦੀ ਹੈ, ਇੱਕੋ ਉਹ ਉੱਥੇ ਜਾਣਾ ਕੋਈ ਇਹਨਾਂ ਵਾਸਤੇ ਕਾਫੀ ਜ਼ਰੂਰੀ ਸੀ ਕਿ ਇਹ ਦੋ ਤਿੰਨ ਚੀਜ਼ਾਂ ਦਾ ਫੇਰ ਉਹ ਰਮਿੰਦਰ ਸਿੰਘ ਹੋਣੀ ਉਹ ਖਾਲੀ ਸਟੇਜ ਦੇ ਉੱਤੇ ਕਿਉਂ ਸਪੀਚ ਦੇਖਿਆ, ਆਪਣੀ ਪੱਗ ਨਵੀਂ ਬੰਨ ਕੇ ਕਿਉਂ ਸਪੀਚ ਦੇਣ ਲੱਗਿਆ ਜੀ ਇੱਥੇ ਪ੍ਰੈਜੀਡੈਂਟ ਰੂਲ ਹੋ ਜੇ। ਕੋਈ ਪ੍ਰੈਜੀਡੈਂਟ ਰੂਲ ਨਹੀਂ ਹੋਣਾ, ਨਾ ਬੀਜੇਪੀ ਕਰਨਾ ਚਾਹੁੰਦੀ ਹੈ, ਕਿਉਂਕਿ ਅੱਗੇ ਉਹਨਾਂ ਦਾ ਮੋਰਲ ਬੜਾ ਡਾਊਨ ਹੈ। ਬੀਜੇਪੀ ਰੂਲ ਅਗਰ ਉੱਥੇ ਪ੍ਰੈਜੀਡੈਂਟ ਰੂਲ ਲੈ ਕੇ ਆਏਗੀ ਤੇ ਹੋਰ ਗੜਬੜ ਹੋਏਗੀ। ਤੇ ਹੁਣ ਦੇਖੋ ਕੀ ਹੁੰਦੀ ਹੈ, ਪੂਰੀ ਰਿਪੋਰਟ ਹਜੇ ਸਾਰੇ ਸਾਹਮਣੇ ਨਹੀਂ ਆਈ ਆ, ਇਹਦੇ ਚ ਪੰਜਾਬ ਗੌਰਮੈਂਟ ਦਾ ਕੋਈ ਕਸੂਰ ਨਹੀਂ। ਸੀਆਰਪੀ ਉੱਥੇ ਜ਼ਿਆਦਾ ਲੱਗੀ ਸੀ, ਪੰਜਾਬ ਪੁਲਿਸ ਤਾਂ ਬਾਹਰ ਸੀਗੀ, ਬਾਹਰਲੇ ਪਾਸੇ ਸੀਗੀ, ਉਹ ਕੀ ਕਰਦੀ ਰਹੀ। ਬਿਲਕੁਲ ਇਹਨਾਂ ਨੇ ਸਹੀ ਕਿਹਾ ਕਿ ਪੂਰੀ ਪੂਰੀ ਉਹਨਾਂ ਦੇ ਕੋਲ ਇਨਫੋਰਮੇਸ਼ਨ ਹੈ, ਉਸ ਸੈਟੇਲਾਈਟ ਤੋਂ ਸਾਰੀਆਂ ਪਿਕਚਰਾਂ ਆ ਰਹੀਆਂ। ਤੇ ਇਹਦਾ ਕਹਿਣਾ ਕਿ ਜੀ ਚੰਨੀ ਸਾਹਿਬ ਨੇ ਕੁਛ ਨਹੀਂ ਕੀਤਾ, ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਇਹ ਗੱਲ ਗਲਤ ਹੈ। ਅਮਿਤ ਸ਼ਾਹ ਜੀ ਮੈਨੂੰ ਲੱਗਦਾ ਹੈ, ਮੇਰਾ ਆਪਣਾ ਖਿਆਲ ਹੈ, ਉਹ ਵਿੱਚੋਂ ਖੁਸ਼ ਹੋਣਗੇ।
ਅੱਛਾ ਕੈਪਟਨ ਅਮਰਿੰਦਰ, ਉਹਨਾਂ ਨੇ ਉੱਥੇ ਅਕਾਲੀ ਕੁਰਸੀਆਂ ਨੂੰ ਸਪੀਚ ਦਿੱਤੀ ਤੇ ਤੋਂ ਇਲਾਵਾ ਜੈ ਸਾਹਿਬ ਹੋਰ ਕਿਹੜੇ ਕਿਹੜੇ ਵੱਡੇ ਲੀਡਰ ਸੀਗੇ ਕਾਂਗਰਸ ਦੇ? ਅੱਜ ਸੰਭਾਵਨਾ ਸੀ ਕਿ ਹੋਰ ਵੱਡੇ ਲੀਡਰ ਨੇ ਜਿਹੜੇ ਕਾਂਗਰਸ ਸੀ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ?
ਕਿਸੇ ਨੇ ਨਹੀਂ ਉੱਥੇ ਜਾਣਾ ਸੀਗਾ, ਉਹ ਸਾਰੀ ਮੀਡੀਆ ਨੇ ਔਰ ਬੀਜੇਪੀ ਨੇ ਸਾਰੀ ਰੂਮਰ, ਕੈਪਟਨ ਸਾਹਿਬ ਨੇ ਸਾਰੀ ਰੂਮਰ ਛੱਡੀ ਹੈ, ਉੱਥੇ ਇੱਕ ਵੀ ਨਹੀਂ ਜਾਣਾ ਸਿਰਫ ਸਵਾਏ ਮਨਪ੍ਰੀਤ ਬਾਦਲ ਨੇ, ਉਹ ਰਿਪ੍ਰੈਜੈਂਟ ਕਰ ਰਹੇ ਸੀਗੇ ਉਹਨੂੰ, ਚੀਫ ਮਿਨਿਸਟਰ ਨੂੰ। ਕੋਈ ਕੁਛ ਨੇ ਨਹੀਂ ਜਾਣਾ ਸੀ, ਨਾ ਹੀ ਉਹ ਤਿਆਰ ਸੀ, ਉਹਨਾਂ ਨੇ ਉੱਥੇ ਰੋਸ ਕਰਨਾ ਕਰਾਉਣਾ ਸੀ ਆਪਣਾ ਜਾ ਕੇ, ਜੇ ਕਿਸੇ ਨੇ ਜਾਣਾ ਵੀ ਸੀ। ਕੋਈ ਲੀਡਰ ਨਹੀਂ ਸੀ ਜਾ ਰਿਹਾ, ਉਹ ਸਿਰਫ ਰੂਮਰ ਹੀ ਹੈ ਕਿ ਕੈਪਟਨ ਸਾਹਿਬ ਵੱਲੋਂ
ਜੀ। ਆਲਰਾਈਟ, ਥੈਂਕ ਯੂ ਜੈ ਸਾਹਿਬ, ਧੰਨਵਾਦ। ਰਵੀ ਜੀ ਕੀ ਟਿੱਪਣੀ ਕਰਨੀ ਚਾਹੋਗੇ ਇਹਨਾਂ ਦੀ ਗੱਲਬਾਤ ਤੇ?
ਨਹੀਂ ਠੀਕ ਹੈ, ਉਹਨਾਂ ਨੇ ਬਿਲਕੁਲ ਐਗਰੀ ਕੀਤਾ ਜੀ ਸਾਰੀ ਗੱਲ ਦੇ ਨਾਲ, ਕਿਉਂਕਿ ਪ੍ਰੈਜ਼ੀਡੈਂਟ ਰੂਲ ਲੈ ਕੇ ਆਉਣਾ ਜਾਂ ਉਹਦੀਆਂ ਕੋਸ਼ਿਸ਼ਾਂ, ਦੇਖੋ ਕੈਪਟਨ ਅਮਰਿੰਦਰ ਸਿੰਘ ਕੋਸ਼ਿਸ਼ ਤਾਂ ਕਰਨਗੇ ਜੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਰਾਂਝ ਹੈ ਕਿ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲਿਆਂਦਾ ਗਿਆ। ਇਸ ਵੇਲੇ ਸਰਕਾਰ ਜਿਸ ਤਰ੍ਹਾਂ ਵੀ ਪ੍ਰਦਰਸ਼ਨ ਕਰ ਰਹੀ ਹੈ ਉਸ ਤੋਂ ਉਹਨਾਂ ਨੂੰ ਤਕਲੀਫ ਤਾਂ ਜ਼ਰੂਰ ਹੋਊਗੀ, ਔਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਮੰਗ ਵੀ ਕਰਨਗੇ, ਪਰ ਜੋ ਕੁਝ ਵਾਪਰਿਆ ਉਹਨੂੰ ਆਪਾਂ ਸਿੱਧੇ ਤੌਰ ਤੇ ਜਿਵੇਂ ਸਰਦਾਰ ਜੀ ਹੋਰਾਂ ਨੇ ਵੀ ਗੱਲਬਾਤ ਕੀਤੀ ਹੁਣ ਕਿ ਨਹੀਂ ਐਸਾ ਨਹੀਂ ਮੰਨ ਸਕਦੇ ਕਿ ਇਹਦੇ ਵਿੱਚ ਸਿੱਧੇ ਤੌਰ ਤੇ ਜੋ ਲਾਅ ਐਂਡ ਆਰਡਰ ਹੈ ਉਹਦੀ ਸਥਿਤੀ ਵਿਗੜੀ ਜਾਂ ਫਿਰ ਪੰਜਾਬ ਦੀ ਸੁਰੱਖਿਆ ਸਥਿਤੀ ਸੰਭਾਲੀ ਨਹੀਂ ਗਈ ਪੰਜਾਬ ਸਰਕਾਰ ਤੋਂ, ਇਹ ਸਵਾਲ ਚੁੱਕਣੇ ਜਣੀ ਕਹਿ ਸਕਦੇ ਕਿ ਬਹੁਤ ਗਲਤ ਹੈ। ਇਹਨੂੰ ਇਹਨੂੰ ਇਸ ਤਰੀਕੇ ਨਹੀਂ ਲੈਣਾ ਚਾਹੀਦਾ ਕਿ ਪੰਜਾਬ ਦੇ ਕੋਲ ਐਸੀ ਫੋਰਸ ਨਹੀਂ ਹੈ ਜਾਂ ਪੰਜਾਬ ਕੋਲ ਐਸਾ ਤੰਤਰ ਨਹੀਂ ਕਿ ਉਹ ਸੁਰੱਖਿਆ ਕਰ ਸਕਦੇ ਆਪਣੇ ਪ੍ਰਧਾਨ ਮੰਤਰੀ ਦੀ।
ਰਵੀ ਹੁਣ ਗੱਲ ਨੂੰ ਅੱਗੇ ਤੋਰੀਏ ਕਿ ਹੁਣ ਕਦੋਂ ਚੋਣ ਜਾਬਤਾ ਲੱਗੇਗਾ, ਕੋਡ ਆਫ ਕੰਡਕਟ ਕਦੋਂ ਲੱਗੇਗਾ, ਕਦੋਂ ਇਹ ਜਿਹੜੀਆਂ ਪੰਜਾਬ ਇਲੈਕਸ਼ਨ ਮੋਡ ਦੇ ਵਿੱਚ ਚਲਾ ਜਾਵੇਗਾ, ਕੀ ਹੁਣ ਇਸ ਨੂੰ ਹੋਰ ਡਿਲੇ ਕਰ ਦਿੱਤਾ ਜਾਵੇਗਾ, ਜਾਂ ਫਿਰ ਇਹ ਜਿਸ ਤਰ੍ਹਾਂ ਮੰਨਿਆ ਜਾ ਰਿਹਾ ਸੀਗਾ ਕਿ ਇਸ ਰੈਲੀ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਜਿਹੜਾ ਕੋਡ ਆਫ ਕੰਡਕਟ ਲੱਗ ਸਕਦਾ ਅਤੇ ਜਿਹੜੀ ਇਲੈਕਸ਼ਨ ਹੈ ਉਸ ਦੀ ਡੇਟ ਦਾ ਸਾਰਾ ਕੁਛ ਐਲਾਨ ਹੋ ਸਕਦਾ, ਸੋ ਇਹਦੇ 'ਤੇ ਕੀ ਪ੍ਰਭਾਵ ਪਵੇਗਾ ਇਸ ਤੋਂ ਬਾਅਦ ਹੁਣ?
ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਅੱਜ ਦੀ ਰੈਲੀ ਨੂੰ ਦੇਖਿਆ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਉਹਨਾਂ ਦੀ ਰੈਲੀ ਦਾ ਨਿਬੜਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਕੋਡ ਆਫ ਕੰਡਕਟ ਲੱਗ ਸਕਦਾ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਇਹ ਸਭ ਦੇ ਵਿਚਾਲੇ ਸਾਨੂੰ ਜਿਹੜੀ ਕੋਰੋਨਾ ਦੀ ਤੀਜੀ ਲਹਿਰ ਓਮੀਕਰੋਨਾ ਉਹਨੂੰ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਕਮ ਹੋ ਚੁੱਕੇ ਨੇ ਕਿ ਉਹ ਬੰਦ ਹੋ ਜਾਣਗੇ, ਔਰ ਉਸੇ ਤਰ੍ਹਾਂ ਦੇ ਨਾਲ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਦੇ ਹੁਕਮ ਹੁੰਦੇ ਨੇ ਕਿ ਰੈਸਟੋਰੈਂਟ ਨੇ ਜਾਂ ਫਿਰ ਜਿਹੜੇ ਹੋਟਲ ਨੇ ਜਾਂ ਫਿਰ ਜਿਹੜੇ ਸਿਨੇਮਾਜ਼ ਨੇ ਮਾਲ ਨੇ ਉਹਨਾਂ ਨੂੰ 50% ਜੋ ਦੇ ਤਰੀਕੇ ਦੇ ਨਾਲ ਖੋਲਿਆ ਜਾਊਗਾ, ਤਾਂ ਉਹ ਸਭ ਦੇ ਚੱਲਦਿਆਂ ਕਿਉਂਕਿ ਇਹ ਵੀ ਸਥਿਤੀ ਬਦਲ ਸਕਦੀ ਹੈ, ਇਹਦੇ ਤੇ ਵੀ ਸਾਨੂੰ ਚਰਚਾ ਕਰਨੀ ਬਣਦੀ ਹੈ। ਸਥਿਤੀ ਬਦਲ ਸਕਦੀ ਹੈ, ਕੇਸ ਵੱਧ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਇਹਦੇ ਕੇਸ ਜਿਹੜੇ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ। ਹੁਣ ਇਸ ਸਭ ਤੇ ਜਿਹੜਾ ਚੋਣ ਕਮਿਸ਼ਨ ਹੈ ਉਹ ਕੀ ਫੈਸਲਾ ਲੈਂਦਾ ਜਾਂ ਭਾਰਤ ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਵੀ ਦੇਖਣਾ ਲਾਜ਼ਮੀ ਰਹੇਗਾ। ਔਰ ਰੈਲੀਆਂ ਤੇ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਿ ਜੇਕਰ ਸਕੂਲ ਬੰਦ ਕਰ ਦਿੱਤੇ ਗਏ ਨੇ, ਬਾਕੀ ਚੀਜ਼ਾਂ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ, ਫਿਰ ਰੈਲੀਆਂ ਕਿਉਂ ਚੱਲ ਰਹੀਆਂ ਨੇ?
ਰੈਲੀਆਂ ਦੇ ਵਿੱਚ ਏਡੇ ਵੱਡੇ ਵੱਡੇ ਇਕੱਠ ਕਿਉਂ ਹੋ ਰਹੇ ਨੇ, ਔਰ ਇਹ ਸਵਾਲ ਚੁੱਕਣੇ ਵਾਜਬ ਵੀ ਨੇ ਲੋਕਾਂ ਦੇ ਵੱਲੋਂ, ਕਿਉਂਕਿ ਸਾਡਾ ਸਮਾਜ ਬਹੁਤ ਪੜ੍ਹਿਆ ਲਿਖਿਆ ਔਰ ਸੁਧਰਿਆ ਹੋਇਆ ਸਮਾਜ ਹੈ, ਔਰ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ, ਔਰ ਹੁਣ ਇਹ ਦਿਨਾਂ ਦੇ ਵਿੱਚ
ਰਵੀ ਜੀ ਇੱਕ ਕਾਲ ਆਪਾਂ ਹੋਰ ਲੈ ਲਈਏ, ਇੱਕ ਕਾਲ ਹੋਰ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਨੂੰ ਰੈਪ ਅਪ ਕਰਾਂਗੇ। ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਜੀ
ਹਾਂਜੀ, ਆਪਣੇ ਗਰੇਵਾਲ ਜੀ ਤੁਹਾਨੂੰ ਤੇ ਰਵੀ ਜੀ ਨੂੰ ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਪਰਮਾਰ ਬੋਲ ਰਿਹਾ ਜੀ। ਪਹਿਲਾਂ ਤਾਂ ਰਵੀ ਜੀ ਤੁਹਾਡਾ ਤੁਸੀਂ ਜਿਹੜੀ ਰਿਪੋਰਟਿੰਗ ਦਿੱਤੀ ਆ ਬਹੁਤ ਸਹੀ ਦਿੱਤੀ ਆ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, 100% ਸਹੀ ਦਿੱਤੀ ਆ। ਅੱਛਾ ਇਹ ਬਾਕੀ ਗਰੇਵਾਲ ਜੀ ਮੇਰਾ ਕੁਐਸਚਨ ਇਹ ਆ ਕਿ ਜਿਹੜਾ ਕਿ ਮਤਲਬ ਉੱਥੇ ਬਿਲਕੁਲ ਜਿਹੜਾ ਇਕੱਠ ਬਿਲਕੁਲ ਪੂਰ ਸੀ, ਮਤਲਬ ਪ੍ਰਧਾਨ ਮੰਤਰੀ ਨੇ ਇਹ ਸੋਚਿਆ ਕਿ ਮਤਲਬ ਮੈਂ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਂ ਮਤਲਬ ਪੰਜਾਬ ਦਾ ਰੈਪੂਟੇਸ਼ਨ ਖਰਾਬ ਕਰਾਂ, ਮੈਂ ਵਾਪਸ ਜਾਵਾਂ। ਅੱਛਾ ਦੂਸਰਾ ਜੇ ਆਪਾਂ ਇਹਦੇ ਮਤਲਬ ਬੈਕਗਰਾਊਂਡ ਸੋਚਿਆ ਜਾਵੇ ਗਰੇਵਾਲ ਜੀ, ਇਹ ਆ ਕਿ ਹੁਣ ਮਤਲਬ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਰੈਲੀਆਂ ਕਰ ਸਕੇਗੀ, ਉਹ ਕਹਿ ਸਕਣਗੇ ਦੇਖੋ ਜੀ ਪ੍ਰਧਾਨ ਮੰਤਰੀ ਸਾਨੂੰ ਹੁਣ ਬਹੁਤ ਕੁਛ ਦੇਣਾ ਸੀ, ਇਹਨਾਂ ਪੰਜਾਬ ਦੇ ਲੋਕਾਂ ਨੇ ਲਿਆ ਨਹੀਂ, ਹੁਣ ਰੈਲੀਆਂ ਕਰਦੇ ਯੋਗ ਹੋ ਜਾਣਗੇ। ਮੇਰਾ ਮਤਲਬ ਕਹਿੰਦਾ ਉਹਨਾਂ ਨੂੰ ਹੁਣ ਤਰਜੀਹ ਮਿਲ ਜਾਏਗੀ ਰੈਲੀ ਕਰਨ ਨੂੰ, ਇਹਦਾ ਬੈਕਗਰਾਊਂਡ ਇੱਕ ਸੋਚਣ ਵਾਲੀ ਇਹ ਵੀ ਗੱਲ ਹੈ। ਬਹੁਤ ਤੁਹਾਡਾ ਧੰਨਵਾਦ ਜੀ, ਮੇਰਾ ਇਹੀ ਵਿਚਾਰ ਸੀ।
ਥੈਂਕ ਯੂ, ਧੰਨਵਾਦ ਤੁਹਾਡੀ ਕਾਲ ਦੇ ਲਈ। ਜੀ ਰਵੀ ਜੀ ਆਓ, ਹੁਣ ਇਹਨੂੰ ਆਪਾਂ ਰੈਪ ਅਪ ਕਰ ਦਈਏ ਤੇ ਕੋਈ ਹੋਰ ਖਬਰ ਸਾਂਝੀ ਕਰਨੀ ਹੈ, 2-3 ਮਿੰਟ ਤੁਹਾਡੇ ਪਾਸ ਨੇ।
ਦੇਖੋ ਗਰੇਵਾਲ ਸਾਹਿਬ, ਮੈਂ ਅੱਜ ਪੂਰਾ ਦਿਨ ਇਸੇ ਹੀ ਖਬਰ ਦੇ ਮਗਰ ਸੀ ਔਰ ਅਸੀਂ ਉੱਥੇ ਦਾਖਲ। ਇੱਕ ਗੱਲ ਜ਼ਰੂਰ ਇੱਥੇ ਸਾਂਝੀ ਕਰਨੀ ਚਾਹੁੰਦਾ ਹੈ ਕਿ ਜੇਕਰ ਆਪਾਂ ਇਕੱਠ ਦੀ ਗੱਲ ਕਰੀਏ, ਖਾਸ ਕਰਕੇ ਭਾਜਪਾ ਦੀ ਇਸ ਵੱਡੀ ਰੈਲੀ ਦੇ ਵਿੱਚ, ਤਾਂ ਵਾਕਈ ਜਿਵੇਂ ਭਾਈ ਸਾਹਿਬ ਹੋਰਾਂ ਨੇ ਵੀ ਕਿਹਾ ਕਿ ਇਕੱਠ ਬੜਾ ਪੂਅਰ ਸੀ ਔਰ ਉਹ ਜੈਨੂਅਨ ਇਕੱਠ ਵੀ ਨਹੀਂ ਸੀ, ਕਿਉਂਕਿ ਅਸੀਂ ਗਰਾਊਂਡ ਰਿਪੋਰਟਿੰਗ ਕੀਤੀ ਹੈ, ਉਹ ਜੈਨੂਅਨ ਇਕੱਠ ਨਹੀਂ ਸੀ ਜੀ। ਉੱਥੇ ਜਾਣੀ ਆਪਾਂ 30-40% ਕਹਿ ਸਕਦੇ ਹਾਂ ਕਿ ਉਹ ਬੱਚੇ ਲਿਆਂਦੇ ਗਏ ਜਿਨ੍ਹਾਂ ਦੀ ਉਮਰ ਜਾਣੀ 14-17 ਦੇ ਵਿਚਕਾਰ ਸੀ, 13-17 ਦੇ ਵਿਚਕਾਰ ਸੀ, ਜਿਹੜੀ ਬੱਚੇ ਵੀ ਨਹੀਂ ਸੀ, ਸਿਰਫ ਕੁਰਸੀਆਂ ਭਰਨ ਦੇ ਲਈ। ਇਹ ਜੋ ਅਸੀਂ ਰਿਪੋਰਟ ਕੀਤਾ ਉੱਥੇ ਖੜ ਕੇ, ਮੈਂ ਉਸੇ ਆਧਾਰ ਤੇ ਗੱਲ ਕਰ ਰਿਹਾ। ਇਸ ਤੋਂ ਬਿਨਾਂ ਜਿਹੜੇ ਟਰੈਕਟਰਾਂ ਦੇ ਝੰਡੇ ਲਾ ਕੇ ਲਿਆਂਦੇ ਗਏ, ਉਹ ਟਰੈਕਟਰ ਵੀ ਕਿਰਾਏ ਤੇ ਲਿਆਂਦੇ ਗਏ ਸੀ, ਜਿਹੜੇ ਟਰੈਕਟਰ ਕਿਸੇ ਭੱਠੇ ਤੇ ਕੰਮ ਕਰਦੇ ਨੇ, ਕਿਸੇ ਮਿੱਟੀ ਢੋਣ ਵਾਲੇ ਟਰੈਕਟਰ ਨੇ, ਜਾਣੀ ਜਿਹੜੇ ਕਹਿ ਲਓ ਕਿ ਗਰੀਬ ਵਰਗ ਦੇ ਵਿੱਚੋਂ ਜਿਹੜੇ ਲੋਕ ਆਪਣੇ ਟਰੈਕਟਰਾਂ ਦੇ ਨਾਲ ਕੰਮ ਕਰਦੇ ਨੇ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚੋਂ ਲਿਆਂਦੇ ਗਏ ਉਹ ਟਰੈਕਟਰ ਸੀ। ਔਰ ਸੀਟਾਂ ਭਰਨ ਦੇ ਲਈ ਅੱਜ ਬੀਜੇਪੀ ਦੇ ਵੱਲੋਂ ਬਹੁਤ ਕੁਝ ਕੀਤਾ ਗਿਆ ਪਰ ਕਾਮਯਾਬ ਨਹੀਂ ਹੋ ਸਕੇ ਜੀ। ਇਹ ਇੱਕ ਖਬਰ ਸਾਡੇ ਲੋਕਾਂ ਤੱਕ ਪਹੁੰਚਾਉਣੀ ਬੜੀ ਲਾਜ਼ਮੀ ਸੀ, ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੀ ਰੈਲੀ ਹੋਣੀ ਬਹੁਤ ਵੱਡੀ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਉਹਨਾਂ ਸੀਟਾਂ ਤੇ ਬੈਠੇ ਹੋਣਾ ਦਿਖਣਾ, ਇਹ ਵੀ ਸਭ ਤੋਂ ਵੱਡਾ ਸਵਾਲ ਸੀ। ਠੀਕ ਹੈ, ਸ਼ਹਿਰੀ ਵਰਗ
ਮੰਨਿਆ ਜਾ ਰਿਹਾ ਸੀ ਕਿ ਸ਼ਹਿਰੀ ਵਰਗ ਵੱਡੀ ਤਾਦਾਦ ਦੇ ਵਿੱਚ ਉੱਥੇ ਪਹੁੰਚੇਗਾ, ਸੋ ਇਹਦਾ ਮਤਲਬ ਸ਼ਹਿਰੀ ਵਰਗ ਵੀ ਉੱਥੇ ਪਹੁੰਚਣ ਤੋਂ ਅਸਮਰੱਥ ਰਿਹਾ।
ਬਿਲਕੁਲ ਜੀ, ਇਹਦੇ ਚ ਕੋਈ ਦੋ ਰਾਏ ਨੀ, ਸ਼ਹਿਰੀ ਜਿੰਨੇ ਕੁ ਵੀ ਪੰਜਾਬ ਦੇ ਲੋਕ ਜਿਹੜੇ ਸੀ ਜੀ ਗਰੇਵਾਲ ਸਾਹਿਬ, ਪੰਜਾਬ ਦੇ ਲੋਕ ਜਿੰਨੇ ਕੁ ਵੀ ਕਿਸੇ ਸ਼ਹਿਰ ਤੋਂ ਬਿਲੋਂਗ ਕਰਦੇ ਸੀ, ਉਹ ਸ਼ਹਿਰੀ ਵਰਗ ਸੀ ਔਰ ਸ਼ਹਿਰੀ ਵਰਗ ਦੇ ਲੋਕ ਹੀ ਸੀ। ਪੇਂਡੂ ਵਰਗ ਦਾ ਕੋਈ ਵੀ ਐਸਾ ਸਿੰਗਲ ਪਰਸਨ ਸਾਨੂੰ ਤਾਂ ਨਜ਼ਰ ਨਹੀਂ ਆਇਆ ਜਿਹੜਾ ਆਇਆ ਹੋਵੇ, ਜਿਹਨੂੰ ਕੋਈ ਅਹੁਦਾ ਦਿੱਤਾ ਗਿਆ ਹੋਊਗਾ ਕਿਸੇ ਕਿਸਾਨ ਵਿੰਗ ਦਾ ਜਾਂ ਕੋਈ ਹੋਰ ਮਜ਼ਦੂਰ ਵਿੰਗ ਦਾ ਭਾਜਪਾ ਦੇ ਵੱਲੋਂ ਅਹੁਦਾ ਦਿੱਤਾ ਗਿਆ ਹੋਊਗਾ, ਉਹ ਜ਼ਰੂਰ ਪਹੁੰਚੇ ਹੋ ਸਕਦੇ ਆ। ਪਰ ਰਾਜਸਥਾਨ ਤੋਂ ਵੀ ਇਕੱਠ ਕਰਨ ਦੇ ਲਈ ਬੱਸਾਂ ਪਹੁੰਚੀਆਂ ਗਰੇਵਾਲ ਸਾਹਿਬ, ਔਰ ਇਹ ਜਾਣੀ ਬੀਜੇਪੀ ਦਾ
ਬੱਸਾਂ ਦੀ ਗੱਲ ਕਰਦੇ ਹਾਂ, ਕਿਸਾਨਾਂ ਵੱਲੋਂ ਕਹਿੰਦੇ ਨੇ ਕਿ ਬੱਸਾਂ ਵੀ ਘੇਰੀਆਂ ਗਈਆਂ ਨੇ ਔਰ ਬੱਸਾਂ ਵੀ ਰੋਕੀਆਂ ਗਈਆਂ ਨੇ, ਉਹ ਵੀ ਕਿਸਾਨਾਂ ਦੇ ਉੱਤੇ ਦੋਸ਼ ਲਾਇਆ ਜਾ ਰਿਹਾ।
ਬਿਲਕੁਲ ਜੀ, ਰੁਕੀਆਂ ਨੇ ਬੱਸਾਂ, ਇਹਦੇ ਚ ਕੋਈ ਦੋ ਰਾਏ ਨਹੀਂ ਆ, ਇਹ ਅੰਮ੍ਰਿਤਸਰ ਵੱਲ ਵੀ ਰੁਕੀਆਂ ਨੇ, ਹੋਰ ਵੀ 2-3 ਥਾਵਾਂ ਤੇ ਰੁਕੀਆਂ ਨੇ, ਫਰੀਦਕੋਟ ਕੋਟਕਪੂਰ ਵਾਲੇ ਪਾਸੇ ਵੀ ਜਿਹੜਾ ਉਹਨਾਂ ਦਾ ਇਕੱਠ ਰੋਕਿਆ ਗਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ, ਕਿਉਂਕਿ ਖਬਰਾਂ ਸਭ ਦੇ ਸਾਹਮਣੇ ਨੇ। ਪਰ ਉਹ ਇਕੱਠ ਕਿਹੜਾ ਸੀ ਸਾਨੂੰ ਉਹ ਸਮਝਣ ਦੀ ਲੋੜ ਹੈ ਕਿ ਕਿਹੜੇ ਲੋਕ ਸੀ, ਉਹ ਕੌਣ ਸੀ, ਕਿੱਥੋਂ ਆਏ ਹੋਏ ਸੀ, ਜਿਹੜੇ ਝੁੱਗੀਆਂ ਝੌਂਪੜੀਆਂ ਵਾਲੇ ਸੀ ਉਹਨਾਂ ਨੂੰ, ਮੇਰੇ ਆਪਣੇ ਕੈਮਰੇ ਤੇ ਖੁਦ ਇੱਕ ਬਜ਼ੁਰਗ ਨੇ ਮੰਨਿਆ ਕਿ ਸਾਨੂੰ 250-250 ਰੁਪਏ ਤੇ ਲਿਆਂਦਾ ਗਿਆ, ਮੇਰੇ ਆਪਣੇ ਕੈਮਰੇ ਤੇ ਮੰਨਿਆ, ਔਰ ਇਸ ਨੂੰ ਇਸ ਇਕੱਠ ਨੂੰ ਜੈਨੂਅਨ ਮੰਨਣਾ ਔਰ ਇੱਕ ਇੱਕ ਗਰਾਊਂਡ ਰਿਪੋਰਟ ਅਸੀਂ ਕਰਨਾ ਸਾਡਾ ਫਰਜ਼ ਹੈ ਜੀ, ਸਾਡਾ ਕਿੱਸਾ ਕਹਿੰਦਾ ਹੈ ਕਿ ਅਸੀਂ ਉਸ ਨੂੰ ਇਮਾਨਦਾਰੀ ਨਾਲ ਲੋਕਾਂ ਤੱਕ ਪਹੁੰਚਾਈਏ, ਤਾਂ ਜੋ ਕੁਝ ਅਸੀਂ ਜਿਉਂਿਆ ਜੋ ਕੁਝ ਅਸੀਂ ਦੇਖਿਆ ਉਹ ਜ਼ਰੂਰ ਲੋਕਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਕੈਮਰੇ ਦੇ ਜ਼ਰੀਏ ਵੀ, ਔਰ ਹੋਰ ਵੀ ਮੇਰੀ ਕੋਸ਼ਿਸ਼ ਹੈ ਕਿ ਉਹ ਠੀਕ ਤਰੀਕੇ ਲੋਕਾਂ ਤੱਕ ਪ੍ਰੈਜੈਂਟ ਹੋਵੇ। ਪ੍ਰਧਾਨ ਮੰਤਰੀ ਸੀ, ਪੰਜਾਬ ਨੂੰ ਬਹੁਤ ਕੁਝ ਦੇਣਾ ਸੀ ਔਰ ਉਹਨੇ ਦਿਨਾਂ ਦੇ ਵਿੱਚ ਦੇਣਗੇ, ਤਾਂ ਨਮੋਸ਼ ਨਹੀਂ ਹੋਣਾ ਚਾਹੀਦਾ, ਹਤਾਸ਼ ਨਹੀਂ ਹੋਣਾ ਚਾਹੀਦਾ ਪੰਜਾਬ ਨੂੰ ਕਿ ਉਹ ਨਹੀਂ ਕੁਛ ਦੇਣਗੇ, ਪਰ ਅੱਜ ਦਾ ਜੋ ਐਪੀਸੋਡ ਬੀਤਿਆ ਉਹ ਸਾਰਾ ਕੁਝ ਅਸੀਂ ਇਮਾਨਦਾਰੀ ਦੇ ਨਾਲ ਸਭ ਦੇ ਸਾਹਮਣੇ ਰੱਖਿਆ ਜੀ।
ਬੜੀ ਮਿਹਰਬਾਨੀ ਰਵੀ ਜੀ, ਥੈਂਕ ਯੂ ਸੋ ਮਚ, ਧੰਨਵਾਦ।
ਬਹੁਤ ਮਿਹਰਬਾਨੀ, ਸ਼ੁਕਰੀਆ।
ਥੈਂਕ ਯੂ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਟਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500, ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਗਰੋਸਰੀ ਕਰਨ ਦੇ ਲਈ asianfoodcenter.com, ਅਤੇ ਨਾਲ ਦੀ ਨਾਲ ਜਸਵੀਰ ਸਿੰਘ ਹੁੰਦਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸਿਸਟਮ ਤੋਂ 416-502-3100, 416-502-3100 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ। ਅਤੇ ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਿੰਦਰ ਚੀਮਾ 416-749-9596, 416-749-9596 ਦੇ ਉੱਤੇ ਤੁਸੀਂ ਗੱਲ ਕਰ ਲੈਣੀ ਰਿਕ ਚੀਮਾ ਮਨਵਿੰਦਰ ਚੀਮਾ ਦੇ ਨਾਲ। ਅਤੇ ਹਰੀਸ਼ ਵਰਮਾ ਜੀ, ਆਯੁਰਵੈਦਿਕ ਰਾਹੀਂ ਤੁਸੀਂ ਆਪਣੀ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ ਹੈ, 416-804-1500, 416-804-1500 ਹਰੀਸ਼ ਵਰਮਾ ਜੀ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ, 416-804-1500 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਜਿਹੜੇ ਉਹ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਕੁਝ ਕਮਰਸ਼ੀਅਲ ਤੋਂ ਰਾਈਟ ਵੇ ਬਾਅਦ ਗੁਰਪ੍ਰੀਤ ਪ੍ਰਭਾਤੀ ਸਾਡੇ ਨਾਲ ਮੁਖਾਤਬ ਹੋਣਗੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਫੇਅਰ ਪ੍ਰਾਈਸ ਸਟਾਰਟਰ ਅਤੇ ਅਲਟਰਨੇਟਰ ਹੁਣ ਨਵੀਂ ਅਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਚੁੱਕੇ ਹਨ। ਟਰੱਕਾਂ ਦੀਆਂ ਬੈਟਰੀ ਸਟਾਰਟਰ ਤੇ ਅਲਟਰਨੇਟਰ ਪਵਾਉਣ ਲਈ ਪਹੁੰਚੋ 1834 ਡਰਿਊ ਰੋਡ, ਮਿਸੀਸਾਗਾ, ਜਾਂ ਫਿਰ ਸੰਪਰਕ ਕਰੋ 416-795-2000, 416-795-2000।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸੀਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸੀਸਾਗਾ।
ਬੜਾ ਟਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ?
ਕੀ ਜੱਛਾ ਯਾਰ, ਐਡੇ ਪੈਸੇ ਕੋਈ ਤੇ ਪਾਟੜੀ ਜਾਂਦਾ, ਕਿੱਡਾ ਜ਼ਿਆਦਾ ਬਚਦਾ ਨਹੀਂ ਕੁਝ।
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFSA ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ, 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਯਾ ਪ੍ਰੋਗਰਾਮ ਖਬਰਸਾਰ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਔਰ ਮੇਰੇ ਨਾਲ ਇਸ ਸਮੇਂ ਗੁਰਪ੍ਰੀਤ ਪੁਰਬਾ ਜੀ ਜੁੜ ਚੁੱਕੇ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਪ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਇਆ
ਜੀ। ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ।
ਬਿਲਕੁਲ ਜੀ, ਕ੍ਰਿਕਟ ਤੋਂ ਸ਼ੁਰੂ ਕਰਦੇ ਹਾਂ ਜੀ, ਔਰ ਕ੍ਰਿਕਟ ਦੇ ਵਿੱਚ ਇਟ ਵਾਜ਼ ਅ ਹਿਸਟੋਰਿਕ ਡੇ ਫਾਰ ਟੀਮ ਬੰਗਲਾਦੇਸ਼ ਯੈਸਟਰਡੇ ਜੀ। ਉਹਨਾਂ ਨੇ ਕੱਲ ਸਾਊਥ ਏਸ਼ੀਆ ਤੋਂ ਬਾਹਰ ਪਹਿਲੀ ਵਾਰੀ ਜਿਹੜਾ ਏਸ਼ੀਅਨ ਸਬ ਕੌਂਟੀਨੈਂਟ ਤੋਂ ਬਾਅਦ ਪਹਿਲੀ ਜਿਹੜੀ ਹੈ ਜੀ ਜਿੱਤ ਦਰਜ ਕੀਤੀ ਹੈ, ਔਰ ਨਿਊਜ਼ੀਲੈਂਡ ਨੂੰ ਜਿਹੜਾ ਜੀ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਹਰਾਉਣਾ ਇੱਕ ਬਹੁਤ ਵੱਡੀ ਚੀਜ਼ ਹੈ ਜੀ। ਔਰ ਪਹਿਲੇ ਟੈਸਟ ਮੈਚ ਦੇ ਵਿੱਚ 8 ਵਿਕਟਾਂ ਦੇ ਨਾਲ ਪਿਛਲੇ ਸਾਲ ਦੀ ਵਰਲਡ ਟੈਸਟ ਚੈਂਪੀਅਨ ਟੀਮ ਨੂੰ ਜਿਹੜਾ ਜੀ ਬੰਗਲਾਦੇਸ਼ ਨੇ ਹਰਾ ਦਿੱਤਾ। ਇਬਾਦਤ ਹੁਸੈਨ ਜਿਹੜੇ ਨੇ ਜੀ ਪਲੇਅਰ ਆਫ ਦਾ ਮੈਚ ਰਹੇ ਨੇ, ਸੋ ਟੀਮ ਬੰਗਲਾਦੇਸ਼ ਤੇ ਉਹਨਾਂ ਦੇ ਫੈਨਸ ਜਿਹੜੇ ਦੁਨੀਆ ਭਰ ਦੇ ਵਿੱਚ ਨੇ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਦੂਸਰਾ ਜਿਹੜਾ ਲਾਈਵ ਮੈਚ ਚੱਲ ਰਿਹਾ ਜੀ, ਇੰਡੀਆ ਵਰਸਿਸ ਸਾਊਥ ਅਫਰੀਕਾ ਦਾ ਚੱਲ ਰਿਹਾ, ਔਰ ਸਾਊਥ ਅਫਰੀਕਾ ਦੀ ਸੈਕਿੰਡ ਇਨਿੰਗ ਚੱਲ ਰਹੀ ਹੈ ਜੀ। ਇੰਡੀਆ ਆਪਣੀ ਦੂਜੀ ਇਨਿੰਗ ਦੇ ਵਿੱਚ 266 ਰਨ ਬਣਾ ਕੇ ਆਲ ਆਊਟ ਹੋ ਗਈ ਸੀ ਔਰ ਸਾਊਥ ਅਫਰੀਕਾ ਵਾਸਤੇ ਟਾਰਗੇਟ ਜਿਹੜਾ ਹੈ ਜੀ 240 ਰਨ ਦਾ ਹੈ ਔਰ ਕਰੰਟਲੀ ਉਹਨਾਂ ਦੇ ਜਿਹੜੇ ਨੇ ਜੀ 93 ਰਨ ਬਣੇ ਨੇ ਔਰ ਦੋ ਖਿਡਾਰੀ ਆਊਟ ਨੇ। ਦੂਸਰੀ ਵਿਕਟ ਹੁਣੇ ਗਿਰੀ ਹੈ ਜੀ ਪੀਟਰਸਨ ਨੂੰ, ਆਰ ਅਸ਼ਵਿਨ ਨੇ LBW ਆਊਟ ਕੀਤਾ। ਸੋ ਦਿਸ ਵਾਜ਼ ਅ ਕਰੂਸ਼ਲ ਵਿਕਟ ਫਾਰ ਇੰਡੀਆ, ਨਹੀਂ ਤਾਂ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਜਿਹੜਾ ਸਾਊਥ ਅਫਰੀਕਾ ਜੀ ਗੋਇੰਗ ਅਵੇ ਵਿਦ ਦ ਮੈਚ, ਪਰ ਇਹ ਵਿਕਟ ਦੇ ਨਾਲ ਜਿਹੜਾ ਜੀ ਇੰਡੀਆ ਇਜ਼ ਬੈਕ ਇਨ ਦ ਗੇਮ। ਤੇ ਹੁਣ ਦੇਖਦੇ ਹਾਂ ਜੀ ਕੀ ਬਣਦਾ ਇਸ ਮੈਚ ਦੇ ਵਿੱਚ। ਅੱਜ ਤੀਸਰਾ ਦਿਨ ਜਿਹੜਾ ਜੀ ਚੱਲ ਰਿਹਾ, ਤਕਰੀਬਨ 20 ਓਵਰ ਅੱਜ ਦੇ ਬਾਕੀ ਨੇ ਤੇ ਫਿਰ ਦੋ ਦਿਨ ਦੀ ਖੇਡ ਬਾਕੀ ਹੈ। ਇੰਡੀਆ ਨੀਡ 8 ਵਿਕਟਸ ਤੇ ਜਿਹੜਾ ਜੀ ਸਾਊਥ ਅਫਰੀਕਾ ਨੂੰ ਹੁਣ ਤਕਰੀਬਨ ਜਿਹੜੇ ਨੇ ਜੀ 150 ਰਨ ਤੋਂ ਵੀ ਘੱਟ ਚਾਹੀਦਾ ਹੈ। ਸੋ ਲੈਟਸ ਹੋਪ ਇੱਕ ਵਧੀਆ ਮੈਚ ਦੇਖਣ ਨੂੰ ਮਿਲੇ। ਤੀਸਰਾ ਜਿਹੜਾ ਮੈਚ ਹੈ ਜੀ ਆਸਟ੍ਰੇਲੀਆ ਵਰਸਿਜ਼ ਇੰਗਲੈਂਡ, ਚੌਥਾ ਟੈਸਟ ਮੈਚ ਸਿਡਨੀ ਦੇ ਵਿੱਚ ਸ਼ੁਰੂ ਹੋਇਆ ਪਰ ਬਾਰਿਸ਼ ਕਰਕੇ ਸਿਰਫ 47 ਓਵਰ ਦੀ ਖੇਡ ਹੋ ਸਕੀ ਹੈ ਜੀ ਔਰ ਆਸਟ੍ਰੇਲੀਆ ਨੇ ਪਹਿਲਾਂ ਟੌਸ ਜਿੱਤ ਕੇ ਬੈਟਿੰਗ ਲਈ ਹੈ। 126 ਰਨ ਬਣੇ ਨੇ ਜੀ, ਤਿੰਨ ਖਿਡਾਰੀ ਉਹਨਾਂ ਦੇ ਆਊਟ ਨੇ। NBA ਦੀ ਜੇਕਰ ਗੱਲ ਕਰੀਏ ਤਾਂ ਟੋਰੋਂਟੋ 129 ਦੇ ਮੁਕਾਬਲੇ 104 ਦੇ ਸਕੋਰ ਦੇ ਨਾਲ ਸੈਨ ਐਂਟੋਨੀਓ ਸਪਰਸ ਤੋਂ ਜੇਤੂ ਰਿਹਾ ਹੈ। ਅਗਲਾ ਮੈਚ ਅੱਜ ਰਾਤ ਨੂੰ ਮਿਲਵਾਕੀ ਬਕਸ ਦੇ ਨਾਲ ਹੋਣਾ ਹੈ ਔਰ NHL ਦੇ ਵਿੱਚ ਟੋਰੋਂਟੋ ਵਰਸਿਸ ਐਡਮਿੰਟਨ, ਇਹ ਜਿਹੜਾ ਮੈਚ ਹੈ ਜੀ ਜਗਦੀਸ਼ ਜੀ ਅੱਜ ਰਾਤ ਨੂੰ 7 ਹੋਣਾ ਹੈ। Under-19 ਵਰਲਡ ਕੱਪ ਦੀ ਕਾਫੀ ਨਿਊਜ਼ ਆਉਂਦੀ ਹੈ, ਆਪਣੇ ਸਰੋਤਿਆਂ ਦੇ ਬਹੁਤ ਟੈਕਸਟ ਆਉਂਦੇ ਨੇ ਕਿ ਇਹਨੂੰ ਅਪਡੇਟ ਕਰਿਆ ਕਰੋ। ਬਿਲਕੁਲ ਜੀ, ਜਦੋਂ ਹੀ ਮੈਚ ਸ਼ੁਰੂ ਹੋ ਗਏ ਆਪਾਂ ਲਾਈਵ ਅਪਡੇਟ ਜਿਹੜੇ ਨੇ ਜੀ ਇੱਥੇ ਜ਼ਰੂਰ ਕਰਾਂਗੇ ਔਰ ਕੀਪ ਅਵਰ ਜਿੰਨੇ ਵੀ ਆਪਣੇ ਲਿਸਨਰ ਨੇ ਉਹਨਾਂ ਨੂੰ ਅਪ ਟੂ ਡੇਟ ਰੱਖਾਂਗੇ। ਸੋਰੀ ਜੀ, ਐਂਡ ਬਿਫੋਰ ਵੀ ਗੋ ਟੂ ਕਰੋਨਾ ਬਾਰੇ ਜਗਦੀਸ਼ ਜੀ, ਤੁਸੀਂ ਆਪਣੇ ਸਪੋਂਸਰ ਹਾਈਲਾਈਟ ਜੇ ਕਰਨਾ ਕੋਈ ਕਰ ਲਈਜੀ।
ਅੱਜ ਦਾ ਸਾਡਾ ਮੇਨ ਸਪੋਂਸਰ ਹੈ ਗੁਰਪ੍ਰੀਤ ਜੀ, ਜਗਦੀਸ਼ ਗਰੇਵਾਲ।
ਉਹ ਤਾਂ ਰੋਜ਼ ਹੀ ਹੁੰਦੇ ਨੇ ਜੀ।
ਉਹਨਾਂ ਵੱਲੋਂ ਕੈਲਗਰੀ ਦੇ ਵਿੱਚ ਜਿਹੜੇ ਟਾਊਨ ਹਾਊਸ ਦਾ ਪ੍ਰੋਜੈਕਟ ਆ ਉਹ ਲਿਆਂਦਾ ਗਿਆ ਤੇ ਕੈਲਗਰੀ ਚ ਟਾਊਨ ਹਾਊਸ ਬੜੀ ਤੇਜ਼ੀ ਦੇ ਨਾਲ ਦਿਖ ਰਹੇ ਨੇ, ਕੁਝ ਹੀ ਬਚੇ ਨੇ। ਸੋ ਅਗਰ ਕੋਈ ਸਾਡਾ ਭੈਣ ਭਰਾ ਜਿਹੜਾ ਕੈਲਗਰੀ ਦੇ ਵਿੱਚ ਆਏ ਮੂਵ ਹੋਣਾ ਚਾਹੁੰਦਾ ਜਾਂ ਫਿਰ ਉੱਥੇ ਇੱਕ ਵਧੀਆ ਇਨਵੈਸਟਮੈਂਟ ਅਪਰਚੁਨਿਟੀ ਲੱਭ ਰਿਹਾ ਤਾਂ ਇਹ ਟਾਊਨ ਹਾਊਸ ਉਹਨਾਂ ਦੇ ਲਈ ਹੈ। $3,87,200 ਦੇ ਜਿਹੜੇ 4 ਬੈਡਰੂਮ ਵਾਲੇ ਟਾਊਨ ਹਾਊਸ ਨੇ ਅਤੇ 3 ਬੈਡਰੂਮ ਵਾਲੇ ਟਾਊਨ ਹਾਊਸ ਦੀ ਪ੍ਰਾਈਸ $3,75,000 ਦੀ ਹੈ ਔਰ ਇਹਨਾਂ ਦੀ ਕਲੋਜ਼ਿੰਗ ਤੁਹਾਨੂੰ 3 ਬੈਡਰੂਮ ਵਾਲੇ March 2023 ਦੀ ਕਲੋਜ਼ਿੰਗ ਮਿਲ ਸਕਦੀ ਹੈ ਅਤੇ ਜਿਹੜੇ 4 ਬੈਡਰੂਮ ਹੈ ਉਹਨਾਂ ਦੀ ਕਲੋਜ਼ਿੰਗ July 2022 ਦੀ ਹੈ। ਸੋ ਇਹਨਾਂ ਦੇ ਬਾਰੇ ਚ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005 ਜਾਂ ਫਿਰ ਜਸਤੂਰ ਨੂੰ ਕਾਲ ਕਰ ਲਵੋ 647-242-8686 6472-42-8667 ਦੇ ਉੱਤੇ ਤੁਸੀਂ ਜਸਤੂਰ ਦੇ ਨਾਲ ਸੰਪਰਕ ਕਰ ਸਕਦੇ ਹੋ। ਕੈਲਗਰੀ ਦੇ ਵਿੱਚ ਇਹ ਟਾਊਨ ਹਾਊਸ ਨੇ ਔਰ ਇਹਨਾਂ ਟਾਊਨ ਹਾਊਸ ਨੂੰ ਖਰੀਦਣ ਦੇ ਲਈ ਬੁੱਕ ਕਰਾਉਣ ਦੇ ਲਈ ਅੱਜ ਮੈਂ ਸ਼ਾਮ ਦੇ 7 ਤੱਕ ਆਫਿਸ ਹੋਵਾਂਗਾ ਤੇ ਅੱਜ ਕੱਲ੍ਹ ਪਰਸੋਂ ਵੀਕਐਂਡ ਤੱਕ ਮੈਂ ਇਸ ਦੀ ਸੇਲ ਜਿਹੜੀ ਐਕਸਕਲੂਸਿਵ ਸੇਲ ਆ ਮੇਰੇ ਪਾਸ 416-970-5005 ਮੇਰਾ ਨੰਬਰ ਹੈ 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ 416-970-5005 ਜਾਂ ਫਿਰ ਜਸਤੂਰ ਨੂੰ 647-242-8667 ਜਸਤੂਰ ਦਾ ਨੰਬਰ ਹੈ ਜੀ। ਗੁਰਪ੍ਰੀਤ
ਜੀ ਬਿਲਕੁਲ, ਜੇਕਰ ਕੋਰੋਨਾ ਵਾਇਰਸ ਦੇ ਨੰਬਰ ਤੇ ਨਿਗਾਹ ਮਾਰਦੇ ਹਾਂ ਜਗਦੀਸ਼ ਜੀ, 2 ਹੋ ਗਏ ਆਪਾਂ ਨੂੰ ਇਹ ਕਵਰ ਕਰਦੇ ਹੋਏ, ਪਰ ਜਿਹੜਾ ਨੰਬਰ ਅੱਜ ਆਪਾਂ ਦੱਸਣ ਜਾ ਰਹੇ ਹਾਂ ਕਿ ਨਵੇਂ ਜਿਹੜੇ ਕੇਸ ਆਏ ਨੇ ਇਸ ਤੋਂ ਪਹਿਲਾਂ ਆਪਾਂ ਕਵਰ ਨਹੀਂ ਕੀਤਾ ਜੀ। 2 ਤੋਂ ਜ਼ਿਆਦਾ ਕੇਸ ਇੱਕ ਦਿਨ ਦੇ ਵਿੱਚ ਆਉਣੇ, ਸੋ 21 ਲੱਖ
ਜੀ
91,94,630 ਵਰਲਡ ਵਾਈਡ ਜਿਹੜੇ ਨੇ ਜੀ ਨਵੇਂ ਕੇਸ ਆਏ।
ਵਾਓ, ਟੂ ਮੱਚ, ਹੁਣ ਇਹਦਾ ਅੰਤ ਆ, ਅੱਤ ਕਰਤੀ ਇਹਨੇ ਤੇ ਹੁਣ ਇਹਦਾ ਅੰਤ ਆ
ਜੀ। ਬਿਲਕੁਲ, ਔਰ ਦੈਟਸ ਵਾਚ ਜਿਹੜੇ ਸਾਇੰਸਦਾਨ ਨੇ ਉਹ ਵੀ, ਸਾਇੰਟਿਸਟ ਔਰ ਹੈਲਥ ਅਫੀਸ਼ੀਅਲਸ ਨੇ ਜੀ ਵਰਲਡ ਵਾਈਡ, ਉਹ ਵੀ ਇਹੀ ਸੋਚਦੇ ਨੇ ਕਿ ਇਵੈਂਚੁਅਲੀ ਸਾਰਿਆਂ ਨੂੰ ਇਹ ਹੋ ਜਾਏਗਾ, ਦੈਟ ਵਿਲ ਬੀ ਦਾ ਐਂਡ ਆਫ ਦਾ ਸਟੋਰੀ। ਤੇ ਚਲੋ ਹੋਪ ਕਰਦੇ ਜੀ ਇਸੇ ਤਰ੍ਹਾਂ ਹੋਵੇ। ਪਰ ਜੇਕਰ ਆਪਾਂ ਡੈਥਸ ਦੀ ਗੱਲ ਕਰੀਏ ਤਾਂ ਉਹ ਜਿਹੜੇ ਨੇ ਜੀ ਨੰਬਰ 7,244 ਨੇ ਵਰਲਡ ਵਾਈਡ, ਔਰ ਜੇਕਰ ਕੰਟਰੀ ਵਾਈਡ ਦੇਖਦੇ ਹਾਂ ਜੀ ਤਾਂ USA ਦੇ ਵਿੱਚ 5,67,696 ਨਵੇਂ ਕੇਸ, 1,847 ਡੈਥਸ। UK ਦੇ ਵਿੱਚ 2,18,724 ਨਵੇਂ ਕੇਸ, 48 ਡੈਥਸ, ਔਰ ਫਿਰ ਫਰਾਂਸ ਦੇ ਵਿੱਚ 2,71,686 ਨਵੇਂ ਕੇਸ ਤੇ 351 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਆਪਣੇ ਇੱਥੇ ਕੈਨੇਡਾ ਦੇ ਵਿੱਚ 36,250 ਨਵੇਂ ਕੇਸ, ਓਨਟੇਰੀਓ ਦੇ ਵਿੱਚ 11,352 ਨੰਬਰਸ ਘਟੇ ਨੇ ਜੀ, ਕਿਊਬੈਕ ਦੇ ਵਿੱਚ 14,494, ਅਲਬਰਟਾ ਦੇ ਵਿੱਚ 3,013, BC ਦੇ ਵਿੱਚ 2,542 ਔਰ ਨੋਵਾ ਸਕੋਸ਼ੀਆ ਦੇ ਵਿੱਚ 1,020 ਜਿਹੜੇ ਨੇ ਜੀ ਨਵੇਂ ਕੇਸ ਨੇ। ਕਰੰਟਲੀ ਕੈਨੇਡਾ ਵਾਈਡ 3,43,282 ਤੇ ਓਨਟੇਰੀਓ ਦੇ ਵਿੱਚ 1,34,130 ਜਿਹੜੇ ਨੇ ਜੀ ਕੇਸ ਨੇ, ਔਰ ਇੰਟੈਂਸਿਵ ਕੇਅਰ ਦੇ ਵਿੱਚ ਕਰੰਟਲੀ 266 ਕੇਸ ਨੇ ਆਪਣੇ ਇੱਥੇ ਤੇ ਹੋਸਪਿਟਲ ਦੇ ਵਿੱਚ 1,290 ਨੇ। ਤੇ ਜਿਹੜੇ ਓਨਟੇਰੀਓ ਦੇ ਵਿੱਚ 11,352 ਕੇਸ ਆਏ ਨੇ ਜੀ, ਉਹਦੇ ਵਿੱਚੋਂ ਟੋਰਾਂਟੋ ਦੇ ਵਿੱਚ 2,480, ਪੀਲ ਰੀਜਨ 1,486, ਯੋਰਕ ਦੇ ਵਿੱਚ 1,059 ਔਰ ਹੈਮਿਲਟਨ ਦੇ ਵਿੱਚ 330 ਜਿਹੜੇ ਨੇ ਜੀ ਕੇਸ ਰਿਪੋਰਟ ਕੀਤੇ ਗਏ
ਜੀ। ਅੱਜ ਤੋਂ ਰਿਸਟ੍ਰਿਕਸ਼ਨ ਨੇ ਜਿਹੜੀਆਂ ਉਹ ਲਾਗੂ ਹੋ ਜਾਣਗੀਆਂ। ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਰਿਮਾਇੰਡ ਕਰਵਾ ਦਿਓ ਕਿ ਕੀ ਅੱਜ ਤੋਂ ਰਿਸਟ੍ਰਿਕਸ਼ਨਾਂ ਨੇ ਜਿਹੜੀਆਂ ਉਹ ਲੱਗ ਗਈਆਂ ਨੇ।
ਹਾਂਜੀ ਬਿਲਕੁਲ, ਪਹਿਲੀ ਤਾਂ ਵੱਡੀ ਇਹ ਚੀਜ਼ ਸੀਗੀ ਜੀ ਕਿ ਜਿਹੜੇ ਸਕੂਲ ਖੁੱਲ੍ਹਣੇ ਸੀਗੇ ਉਹ 17 ਤਰੀਕ ਤੱਕ ਔਨਲਾਈਨ ਲਰਨਿੰਗ ਹੋ ਚੁੱਕੀ ਹੈ ਜੀ। ਸੋ ਜਿਹੜੇ ਇਨਡੋਰ ਆਪਾਂ 5 ਤੋਂ ਵੱਧ ਨਹੀਂ ਜੀ ਹੁਣ ਬੰਦੇ ਇਕੱਠੇ ਹੋ ਸਕਦੇ ਔਰ 10 ਤੋਂ ਵੱਧ ਜਿਹੜੇ ਆਊਟਡੋਰ ਨਹੀਂ ਇਕੱਠੇ ਹੋ ਸਕਦੇ। ਇਨਡੋਰ ਜਿਹੜੇ ਰਿਟੇਲ ਸਟੋਰਸ ਨੇ ਜੀ ਉੱਥੇ 50% ਹੈ ਕਪੈਸਿਟੀ, ਸ਼ੋਪਿੰਗ ਮਾਲਸ ਦੇ ਵਿੱਚ 50% ਕਪੈਸਿਟੀ ਹੋਏਗੀ। ਫਿਜ਼ੀਕਲ ਡਿਸਟੈਂਸਿੰਗ ਜਿਹੜੀ ਹੈ ਜੀ ਮੇਨਟੇਨ ਕਰਨੀ ਪਏਗੀ। ਪਰਸਨਲ ਕੇਅਰ ਤੇ ਜਿਹੜਾ ਜੀ 50% ਹੋਏਗੀ ਕਪੈਸਿਟੀ। ਸੋਨਾ, ਸਟੀਮ ਰੂਮਸ ਤੇ ਆਕਸੀਜਨ ਬਾਰਸ ਜਿਹੜੇ ਜੀ ਉਹ ਕਲੋਜ਼ ਕਰ ਦਿੱਤੇ ਗਏ ਨੇ। ਇਨਡੋਰ ਡਾਇਨਿੰਗ ਕਲੋਜ਼ ਕਰ ਦਿੱਤੀ ਗਈ ਹੈ ਜੀ। ਇਨਡੋਰ ਮੀਟਿੰਗਸ, ਮਿਊਜ਼ੀਅਮਸ ਉਹ ਵੀ ਕਲੋਜ਼ ਕਰ ਦਿੱਤੇ ਗਏ ਨੇ। ਸਾਇੰਸ ਸੈਂਟਰ ਕਲੋਜ਼ ਕਰ ਦਿੱਤੇ ਗਏ ਨੇ ਤੇ ਆਊਟਡੋਰ ਜਿਹੜੇ ਐਸਟੈਬਲਿਸ਼ਮੈਂਟਸ ਨੇ ਜੀ ਉਹ 50% ਕਪੈਸਿਟੀ ਤੱਕ ਚੱਲ ਸਕਦੇ ਨੇ ਵਿਦ ਸੋਸ਼ਲ ਡਿਸਟੈਂਸਿੰਗ। ਸੋ ਵਰਡ ਸੋਸ਼ਲ ਡਿਸਟੈਂਸਿੰਗ ਜਿਹੜਾ 2 ਮੀਟਰ ਦਾ ਡਿਸਟੈਂਸ ਹੈ ਜੀ ਉਹ ਇਹਦੇ ਵਿੱਚ ਕਾਫੀ ਹਾਈਲਾਈਟ ਕੀਤਾ ਗਿਆ। ਇਸ ਤੋਂ ਬਿਨਾਂ ਜਿਮਸ, ਹਾਰਸ ਰੇਸਿੰਗ, ਕਾਰ ਰੇਸਿੰਗ, ਇਨਡੋਰ ਜਿਹੜੀ ਹੈ ਇਨਡੋਰ ਸਪੋਰਟਸ ਐਂਡ ਰਿਕ੍ਰੇਸ਼ਨਲ ਐਕਟੀਵਿਟੀਜ਼ ਉਹ ਵੀ ਜਿਹੜੀਆਂ ਜੀ ਬੰਦ ਕਰ ਦਿੱਤੀਆਂ ਗਈਆਂ ਨੇ। ਹੋਸਪਿਟਲਸ ਪੌਜ਼ ਕਰ ਰਹੇ ਨੇ ਜੀ ਜਿਹੜੀਆਂ ਨੋਨ ਐਮਰਜੈਂਸੀ ਸਰਜਰੀਜ਼ ਨੇ ਉਹਨਾਂ ਨੂੰ ਜੀ ਫੀਸ।
ਬੜੀ ਮਿਹਰਬਾਨੀ ਗੁਰਪ੍ਰੀਤ ਜੀ, ਥੈਂਕ ਯੂ ਸੋ ਮਚ, ਫੇਰ ਕਰਦੇ ਹਾਂ ਗੱਲ।
ਧੰਨਵਾਦ ਜੀ। ਜਾਣ ਤੋਂ ਪਹਿਲਾਂ ਮੇਰਾ ਨੰਬਰ ਹੈ ਜੀ 416-669-1423। ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ ਹੈਵ ਅ ਵੰਡਰਫੁਲ ਡੇ ਹੈ।
ਧੰਨਵਾਦ। 416-669-1423 ਗੁਰਪ੍ਰੀਤ ਪੁਰਬਾ ਜੀ ਦਾ ਨੰਬਰ ਹੈ। ਰੀਅਲ ਸਟੇਟ ਦੇ ਲਈ ਜਾਂ ਫਿਰ ਅਪਰੇਜ਼ਲ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਮੇਰੇ ਨਾਲ ਇਸ ਸਮੇਂ ਡਾਕਟਰ ਨੇ ਹੋਮਿਓਪੈਥ ਨੇ ਪਿਛਲੇ 40 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਨੇ। ਹਜ਼ਾਰਾਂ ਹੀ ਲੋਕਾਂ ਨੂੰ ਇਹ ਹੋਮਿਓਪੈਥੀ ਰਾਹੀਂ ਟ੍ਰੀਟਮੈਂਟ ਉਹਨਾਂ ਦਾ ਕਰ ਚੁੱਕੇ ਨੇ। ਕਿਹੜੀ ਹੋਮਿਓਪੈਥੀ ਜਿਹੜੀ ਕਿ ਬ੍ਰੈਂਟਨ ਦੇ ਵਿੱਚ ਸਥਿਤ ਹੈ ਹੋਮ ਡਿਪੂ ਨਾਲ ਲੱਗਦੇ ਸੈਂਚੀ 21 ਵਾਲੇ ਪਲੱਸ ਦੇ ਵਿੱਚ। ਸੋ 647-818-0055 ਇਹਨਾਂ ਦਾ ਨੰਬਰ ਹੈ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
ਹਾਂਜੀ ਗਰੇਵਾਲ ਜੀ, ਤੁਹਾਨੂੰ ਤੇ ਸਾਰੇ ਲਿਸਨਰ ਸਤਿ ਸ੍ਰੀ ਅਕਾਲ, ਨਮਸਕਾਰ ਐਂਡ ਗੁੱਡ ਮਾਰਨਿੰਗ
ਜੀ। ਸਤਿ ਸ੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ। ਆਓ ਕੁਇਕਲੀ ਆਪਣੀ ਸਰਵਿਸ ਤੇ ਆਪਣੇ ਬਾਰੇ ਥੋੜੀ ਜਾਣਕਾਰੀ ਸੋਚਣ ਨਾਲ ਸਾਂਝੀ ਕਰ ਦਿਓ।
ਦੇਖੋ ਜੀ, ਮੈਂ ਗਰੇਵਾਲ ਜੀ, ਮੈਂ ਤੁਸੀਂ ਹੁਣ ਕਾਫੀ ਕੁਝ ਦੱਸ ਦਿੱਤਾ ਮੇਰੇ ਬਾਰੇ। ਮੈਂ ਬਹੁਤ ਡਿਵੋਟਿਡ ਹੈਗਾ ਆਪਣੇ ਕੰਮ ਪਿੱਛੇ, ਠੀਕ ਹੈ। ਮੈਂ ਚਾਹੁੰਦਾ ਕਿ ਜੋ ਵੀ ਮੇਰੇ ਕੋਲ ਆਵੇ ਠੀਕ ਹੋਵੇ, ਠੀਕ ਹੈ ਨਾ, ਉਹਨੂੰ ਜ਼ਰੂਰ ਮੈਂ ਉਹਦੀ ਹੈਲਪ ਕਰਾਂ। ਜੇ ਕੋਈ ਵੀ, ਮੈਂ ਬਾਰ ਬਾਰ ਕਹਿੰਦਾ ਹੁੰਦਾ, ਕੋਈ ਵੀ ਇਸ਼ੂ ਹੈਗਾ, ਪੇਟ ਦਾ ਇਸ਼ੂ ਹੈ, ਬੱਚਿਆਂ ਦਾ ਇਸ਼ੂ ਹੈ, ਕੋਈ ਵੀ ਵੱਡੀ ਤੋਂ ਵੱਡੀ ਬਿਮਾਰੀ, ਵੱਡੀ ਤੋਂ ਵੱਡੀ, ਮਤਲਬ ਤੁਸੀਂ ਲੋਕ ਜੋ ਹੈ ਬਹੁਤ ਸਫ਼ਰ ਕਰਦੇ ਰਹਿੰਦੇ ਨੇ ਬਿਮਾਰੀਆਂ ਤੋਂ, ਜੇ ਸਫ਼ਰ ਨਾ ਕਰੋ, ਜਿੰਨੀ ਜਲਦੀ ਹੋਮਿਓਪੈਥੀ ਟ੍ਰੀਟਮੈਂਟ ਸ਼ੁਰੂ ਕਰੋਗੇ ਓਨੀ ਜੇ ਹੈ ਜਲਦੀ ਠੀਕ ਹੋਊਗੇ। ਮੈਂ ਹੁਣ ਇੱਕ ਗੱਲ ਦੱਸਦਾ ਤੁਹਾਨੂੰ, ਰੂਮੇਟਾਇਡ ਆਰਥਰਾਇਟਿਸ ਜਿਹਨੂੰ ਆਟੋਮਿਊਨ ਡਿਜ਼ੀਜ਼ ਵੀ ਕਹਿੰਦੇ ਆ, ਠੀਕ ਹੈ ਆਪਾਂ, ਲੇਕਿਨ ਉਹ ਮੇਰੇ ਕੋਲ ਪੇਸ਼ੈਂਟ ਸੀਗੀ, ਉਹ ਹੁਣੇ ਉਹਨੂੰ ਹੋਇਆ ਸੀ ਜਿਹੜੇ 5-6 ਮਹੀਨੇ ਪਹਿਲਾਂ ਜਿਹਾ, ਤਾਂ ਉਹ ਕਹਿੰਦੀ ਮੈਂ ਹੋਰ ਕੋਈ ਦਵਾਈ ਨਹੀਂ ਖਾਣੀ, ਮੇਰੀ ਦਵਾਈ ਬਿਲਕੁਲ ਤੁਰ ਵੀ ਨਹੀਂ ਪਾਉਂਦੀ ਸੀ, ਇੰਨਾ ਪੇਨ ਸੀਗਾ, ਬਿਲਕੁਲ 4-5 ਮਹੀਨੇ ਬਿਲਕੁਲ ਨਾਰਮਲ ਮੇਰੇ ਕੋਲ ਰਿਪੋਰਟਾਂ ਉਹਦੀਆਂ ਪਈਆਂ ਨੇ ਰੂਮੇਟਾਇਡ ਆਰਥਰਾਇਟਿਸ, ਠੀਕ ਹੈ। ਜੇ ਪੁਰਾਣੇ ਪੇਸ਼ੈਂਟ ਵੀ ਹੈਗੇ ਨੇ ਮੇਰੇ ਕੋਲ, ਉਹ ਵੀ ਜੇ ਹੈ ਠੀਕ, ਸਾਰੇ ਪੇਸ਼ੈਂਟ ਠੀਕ ਹੁੰਦੇ ਨੇ। ਹੁਣ ਅੱਜ ਆਪਾਂ ਮੋਸਟਲੀ ਹਾਰਟ ਡਿਜ਼ੀਜ਼ ਬਾਰੇ ਗੱਲ ਕਰਦੇ ਹਾਂ, ਬਲੌਕ ਗਾਸਟ੍ਰਿਕ ਕੋਰੋਨਰੀ ਹਾਰਟ ਡਿਜ਼ੀਜ਼ ਕਹਿੰਦੇ ਹਾਂ ਆਪਾਂ ਨੂੰ, ਉਹਦੇ ਕੀ ਹੁੰਦਾ ਕੀ ਹੈ, ਉਹਦੀ ਐਥਰੋਸਕਲੈਰੋਸਿਸ ਵੀ ਕਹਿੰਦੇ ਇਹਨੂੰ। ਸਾਡੀਆਂ ਜਿਹੜੀਆਂ ਮੇਜਰ ਆਰਟਰੀ ਜਿਹੜੀਆਂ ਹਾਰਟ ਨੂੰ ਸਪਲਾਈ ਕਰਦੀਆਂ ਨੇ, ਉਹਨੂੰ ਅਸੀਂ ਕੋਰੋਨਰੀ ਕਹਿੰਦੇ ਹਾਂ, ਉਹਦੀ ਬਲੌਕੇਜ ਹੋ ਜਾਂਦੀ ਹੈ ਜਾਂ ਡੈਮੇਜ ਹੋ ਜਾਂਦੀ ਹੈ, ਉਹਦੇ ਕਰਕੇ ਕੀ ਹੁੰਦਾ ਫਿਰ ਤੁਹਾਡਾ ਮੋਸਟਲੀ। ਦੇਖੋ ਪਹਿਲਾਂ ਤਾਂ ਪਤਾ ਨਹੀਂ, ਜਦ 90-95% ਬਲੌਕੇਜ ਹੁੰਦਾ ਤਾਂ ਹਾਰਟ ਅਟੈਕ ਹੋ ਜਾਂਦਾ। ਪਹਿਲਾਂ ਕੀ ਸਿਮਟਮ ਹੋ ਸਕਦੇ ਨੇ, ਸਾਡੇ ਸ਼ਾਰਟਨੈਸ ਆਫ ਬ੍ਰੈਥ ਹੋ ਸਕਦੀ ਹੈ, ਥਕਾਵਟ ਹੋ ਸਕਦੀ ਹੈ, ਚੈਸਟ ਪੇਨ ਹੋ ਸਕਦਾ, ਇਹ ਮੋਸਟਲੀ ਅਰਲੀ ਸਿਮਟਮ ਹੁੰਦੇ ਨੇ। ਤੋ ਇਹ ਕਿਸੇ ਨੂੰ ਵੀ, ਦੇਖੋ ਏਦਾਂ ਹੁੰਦਾ, ਤੁਸੀਂ ਸਾਡੇ ਕੋਲ ਪ੍ਰੀਕਾਸ਼ਨ ਵਾਸਤੇ ਵੀ ਜਾਂ ਤੁਹਾਨੂੰ ਬਚਾਉਣ ਵਾਸਤੇ ਵੀ ਦਵਾਈਆਂ ਨੇ। ਤੁਸੀਂ ਜਿਵੇਂ ਹੁਣ ਤੁਸੀਂ ਬਿਮਾਰੀ ਬਚਾਉਣ ਹੈਗੀ ਹੈ, ਤੁਹਾਨੂੰ ਨਹੀਂ ਹੈਗੀ, ਤੁਸੀਂ ਹਫ਼ਤੇ 'ਚ 1-2 ਵਾਰੀ ਵੀ ਲੈ ਲਓਗੇ ਤਾਂ ਇਸ ਬਿਮਾਰੀ ਤੋਂ, ਹਾਰਟ ਦੀ ਪ੍ਰੋਬਲਮ ਤੋਂ ਤੁਸੀਂ ਬਚ ਸਕਦੇ ਹੋ। ਤੁਹਾਨੂੰ ਕੋਲੈਸਟਰੋਲ ਹੈਗਾ, ਕੋਲੈਸਟਰੋਲ ਮੈਂ ਕਹਿੰਦਾ ਹੁੰਦਾ, ਜੇ ਤੁਹਾਨੂੰ ਕੋਲੈਸਟਰੋਲ ਹੋ ਗਿਆ, ਰਾਈਟ ਵੇ ਹੋਮਿਓਪੈਥੀ ਟ੍ਰੀਟਮੈਂਟ ਕਰੋ ਔਰ ਟੈਸਟ ਕਰਾਓ, 2-4-6 ਮਹੀਨੇ ਬਾਅਦ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ, ਮੇਰੇ ਖਿਆਲ ਠੀਕ ਹੋ ਜਾਂਦਾ ਮੋਸਟਲੀ। ਜੇ ਮੇਰੇ ਕੋਲ ਜਿੰਨੇ ਪੇਸ਼ੈਂਟ ਅੱਜ ਤੱਕ ਆਏ ਨੇ, ਜੇ ਟ੍ਰੀਟਮੈਂਟ ਸ਼ੁਰੂ ਵੀ ਕਰ ਲਿਆ ਤਾਂ ਵੀ ਤੁਸੀਂ ਖਾ ਸਕਦੇ ਹੋ, ਲੇਕਿਨ ਰਾਈਟ ਟਾਈਮ ਉਹੀ ਹੈ ਜਦ ਤੁਸੀਂ, ਮਤਲਬ ਕਿ ਤੁਹਾਨੂੰ ਪਤਾ ਲੱਗੇ, ਰਾਈਟ ਟਾਈਮ ਹੋਮਿਓਪੈਥੀ ਟ੍ਰੀਟਮੈਂਟ ਸ਼ੁਰੂ ਕਰੋ। ਮੇਰਾ ਨੰਬਰ 647-810-055-647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 Maritime ਟੋਰੀਆ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, ਤੋਂ 11 ਵਜੇ ਤੋਂ 7 ਵਜੇ ਤੱਕ ਮੇਰੀ ਕਲੀਨਿਕ ਹੁੰਦੀ ਹੈ। ਥੈਂਕ ਯੂ ਵੈਰੀ ਮਚ ਟਾਈਮ ਦੇਣ ਦਾ ਜੀ।
ਧੰਨਵਾਦ ਜੀ। 647-818-0055 ਇਹਨਾਂ ਨੰਬਰ ਹੈ, ਇਸ ਨੰਬਰ ਨਾਲ ਸੰਪਰਕ ਕਰ ਲੈਣਾ ਔਰ ਕੋਈ ਵੀ ਕਿਸੇ ਬਿਮਾਰੀ ਦਾ ਇਲਾਜ ਤੁਸੀਂ ਹੋਮਿਓਪੈਥੀ ਰਾਹੀਂ ਕਰਵਾਉਣਾ ਤਾਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ 647-409-7501, 647-409-7501 ਗੌਰਵ ਕੁਮਾਰ ਜੀ ਦਾ ਨੰਬਰ ਹੈ ਪਲੈਨਟ ਫਾਈਨੈਂਸ਼ੀਅਲ ਤੋਂ। 647-409-7501 2355 ਡੈਰੀ ਰੋਡ ਈਸਟ ਯੂਨਿਟ ਨੰਬਰ 42 ਦੇ ਵਿੱਚ ਸਥਿਤ ਹੈ ਗੌਰਵ ਕੁਮਾਰ ਜੀ। 647-409-7501 647-409-7501 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਫਿਰ ਹੈਗਾ ਮੇਰੇ ਨਾਲ ਸੀਮਾ ਜੀ ਜੁੜ ਚੁੱਕੇ ਨੇ, ਸੀਮਾ ਜੀ ਦੀ ਗੱਲ ਸੁਣ ਕੇ ਉਸ ਤੋਂ ਰਾਈਟਵੇ ਬਾਅਦ ਗੁਰਸ਼ਰਨ ਬਾਬੀ ਸਿੱਧੂ ਜੀ ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਜੋ ਇਸ ਸਮੇਂ ਪੰਜਾਬ ਦੇ ਵਿੱਚ ਹਾਲਾਤ ਬਣੇ ਨੇ ਉਹਨਾਂ ਦੇ ਉੱਤੇ ਗੁਰਸ਼ਰਨ ਬਾਬੀ ਸਿੱਧੂ ਜੀ ਨਾਲ ਗੱਲਬਾਤ ਕਰਾਂਗੇ। ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ ਸੀਮਾ ਜੀ।
ਥੈਂਕ ਯੂ ਜਗਦੀਸ਼ ਜੀ, ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ ਟੂ ਐਵਰੀਬਡੀ। ਅੱਜ ਦੇਖੋ ਸਾਲ ਪਹਿਲਾਂ ਤਾਂ ਹੈਪੀ ਨਿਊ ਈਅਰ, ਵੀ ਡਿਡ ਨਾਟ ਟਾਕ ਆਫਟਰ ਨਿਊ ਈਅਰ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ। ਔਰ ਨਵੇਂ ਸਾਲ ਦੇ ਨਾਲ ਨਾਲ ਹੁਣ ਅਸੀਂ ਤਾਂ ਜਿਵੇਂ ਸੋਚ ਕੇ ਚੱਲੇ ਸੀਗੇ ਕਿ ਪੂਰਾ ਫੁੱਲ ਬਲੂਮ ਹੁਣ 2022 ਚ ਸ਼ੁਰੂ ਹੋ ਜਾਣਾ, ਕੰਮ ਸਾਰੀਆਂ ਅਪੁਆਇੰਟਮੈਂਟ ਸਭ ਕੁਛ ਉਸੀ ਤਰ੍ਹਾਂ ਐਜ਼ ਇਟ ਇਜ਼ ਕਰਨੀਆਂ ਸ਼ੁਰੂ ਕਰ ਦੇਣੀਆਂ, ਪਹਿਲੇ ਦੀ ਤਰ੍ਹਾਂ ਸਾਰਾ ਕੁਛ ਖਤਮ ਹੋ ਜਾਏਗਾ। ਬਟ ਲੱਗਦਾ ਕਿ ਜਿਹੜਾ ਵੇਰੀਐਂਟ ਕਰਕੇ ਹਾਲੇ ਵੀ ਰੁਕਾਵਟਾਂ ਬਹੁਤ ਜ਼ਿਆਦਾ ਹੈਗੀਆਂ, ਪਰ ਐਟ ਦਾ ਸੇਮ ਟਾਈਮ ਹੁਣ ਨਵਾਂ ਸਾਲ ਸ਼ੁਰੂ ਹੋਇਆ, ਸਾਰੇ ਇਮੀਗ੍ਰੇਸ਼ਨ ਦੇ ਜਿਹੜੇ ਕੋਟਾਜ਼ ਹੈ ਉਹ ਨਵੇਂ ਤਰੀਕੇ ਤੋਂ ਸ਼ੁਰੂ ਹੁੰਦੇ ਹੈ। ਜਿਹੜਾ 4 ਲੱਖ ਤੱਕ ਪਿਛਲੇ ਸਾਲ ਦਾ ਟਾਰਗੇਟ ਸੀ ਉਹ ਪੂਰਾ ਹੋ ਚੁੱਕਾ ਗਵਰਨਮੈਂਟ ਦਾ, ਹੁਣ ਨਵਾਂ ਜਿਹੜਾ ਕੋਟਾ ਸ਼ੁਰੂ ਹੋ ਜਾਣਾ ਹੋ ਗਿਆ 1 ਜਨਵਰੀ ਤੋਂ। ਤਾਂ ਸਭ ਤੋਂ ਜ਼ਿਆਦਾ ਕੰਸਰਨ ਜਿਹੜਾ ਹੁਣ ਇਸ ਟਾਈਮ ਐਕਸਪ੍ਰੈਸ ਐਂਟਰੀ ਦਾ ਹੈਗਾ, ਔਰ ਹੋਪਫੁਲੀ ਕੀਪਿੰਗ ਆਰ ਫਿੰਗਰਸ ਕ੍ਰੋਸ ਕਿ ਜਿਹੜਾ ਪਾਥਵੇ ਨਵੇਂ ਬਣਾਏ ਆ ਉਹਨਾਂ ਨੇ TR-TPR ਦੇ, ਉਹਨੂੰ ਵੀ ਇੱਕ ਵਾਰੀ ਫੇਰ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਵੀ ਹੈ ਔਰ ਜਾਏਗਾ ਵੀ ਮੇਰੇ ਹਿਸਾਬ ਨਾਲ, ਕਿਉਂਕਿ ਕਾਫੀ ਜਿਹੜੀਆਂ ਮੀਟਿੰਗਸ ਦੀ ਜਿਹੜੀ ਕਮੇਟੀਜ਼ ਦੀ ਜਿਹੜੀ ਮੀਟਿੰਗ ਹੈ ਜਾਂ ਪ੍ਰਾਈਮ ਮਿਨਿਸਟਰ ਦੀਆਂ ਸੁਜੈਸ਼ਨ ਹੈ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੂੰ, ਉਹ ਇਹੀ ਹੈ ਕਿ ਜਿਹੜੇ ਲੋਕ ਇੱਥੇ ਹੈਗੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਤੁਸੀਂ ਪੱਕੇ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜੀ ਕੈਨੇਡਾ ਦੀ ਇਕਾਨਮੀ ਹੈ ਆਰਾਮ ਨਾਲ ਚੱਲਦੀ ਰਹੇ। ਸੋ ਬੇਸਡ ਔਨ ਦੈਟ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਹੁਣ ਡਰੋਜ਼ ਆਉਣਗੇ, ਪਰ ਇੱਕ ਜਿਹੜਾ ਬੜਾ ਵੱਡਾ ਕੰਸਰਨ ਹੈ ਜਿਹਦੀ ਕਿ ਹੋਇਆ ਹੈ ਕਿ ਪਿਛਲੇ 4 ਮਹੀਨੇ ਤੋਂ ਡਰੋਅ ਨਹੀਂ ਆਇਆ, ਇਸ ਕਰਕੇ ਹੋ ਸਕਦਾ ਪਹਿਲੇ 1-2 ਡਰੋਜ਼ ਬੜੇ ਹਾਈ ਪੁਆਇੰਟਸ ਦੇ ਨਾਲ ਆਉਣ, ਫਿਰ ਡੈਫੀਨੇਟਲੀ ਉਸ ਤੋਂ ਬਾਅਦ ਜਿਹੜਾ ਹੈ ਸਭ ਕੁਛ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ। ਆਈ ਵੋਂਟ ਬੀ ਸਰਪ੍ਰਾਈਜ਼ਡ ਕਿ ਇੱਕ ਵਾਰੀ ਫਿਰ ਗਵਰਨਮੈਂਟ ਉਸੇ ਤਰੀਕੇ ਨਾਲ ਇੱਕ ਝਟਕਾ ਫਿਰ ਮਾਰੇ ਕਿ ਹਾਂ ਬਹੁਤ ਥੋੜੇ ਪੁਆਇੰਟਸ ਤੇ ਵੱਡਾ ਸਾਰਾ ਡਰੋਅ ਕੱਢ ਦੇਣ, ਤਾਂ ਕਿ ਜਿਹੜੇ ਬੱਚੇ ਇੱਥੇ ਹੈਗੇ ਆ ਉਹਨਾਂ ਨੂੰ ਇਹ ਅਪਰਚੁਨਿਟੀ ਮਿਲ ਸਕੇ ਕਿ ਉਹ ਆਪਣੇ ਆਪ ਨੂੰ ਇੱਥੇ ਪਰਮਾਨੈਂਟ ਰੈਜੀਡੈਂਟ ਬਣਾ ਸਕਣ। ਸੋ ਹਾਲੇ ਵੀ ਅਗਰ ਕਿਸੇ ਨੇ ਐਕਸਪ੍ਰੈਸ ਐਂਟਰੀ ਦੇ ਪੂਲ ਦੇ ਵਿੱਚ ਆਪਣਾ ਨਾਮ ਨਹੀਂ ਪਾਇਆ, ਪਲੀਜ਼ ਕੋਂਟੈਕਟ ਅਸ, ਅਸੀਂ ਤੁਹਾਨੂੰ ਪੂਰੀ ਪੂਰੀ ਮਦਦ ਕਰਦੇ ਹਾਂ। ਔਰ ਮੈਂ ਇਹ ਕਹਿੰਦੀ ਹਾਂ ਕਿ ਜਿਹੜੇ ਬੰਦੇ ਦਾ 1 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਚੁੱਕਾ ਹੈ ਇੱਥੇ, ਜਿਹੜਾ ਕਿ ਰਿਕੁਆਇਰਡ ਐਕਸਪੀਰੀਅੰਸ ਹੈ ਨੌਕਰੀ ਜਾਂ ਉਸ ਤੋਂ ਉੱਪਰ ਵਾਲੀ ਕਿਸੇ ਵੀ ਕੈਟੇਗਰੀ 'ਚ, ਕੋਈ ਵੀ ਬੱਚਾ ਐਸਾ ਨਹੀਂ ਹੋਣਾ ਚਾਹੀਦਾ ਜਿਹਦੇ ਕੋਲੋਂ ਐਕਸਪੀਰੀਅੰਸ ਹੋਏ, ਆਲਸ ਹੋਏ, ਉਹਦਾ ਨਾਮ ਜਿਹੜਾ ਪੂਲ ਦੇ ਵਿੱਚ ਨਾ ਹੋਏ। ਔਰ ਦੂਸਰਾ ਜਿਹੜਾ ਹੈਗਾ TR-TPR ਵਾਸਤੇ ਰੈਡੀਨੈਸ ਰੱਖਣ ਦੇ ਵਿੱਚ ਕਦੀ ਵੀ ਕੋਈ ਵੀ ਹਰਜ ਨਹੀਂ ਹੁੰਦਾ, ਤਾਂ ਮੇਰੀ ਸੁਜੈਸ਼ਨ ਬਾਰ ਬਾਰ ਇਹੀ ਹੈ ਕਿ ਤੁਸੀਂ ਗ੍ਰੈਜੂਏਟ ਕਰਦੇ ਆ ਸਭ ਤੋਂ ਪਹਿਲੇ ਇੱਕ ਤਾਂ ਜੋਬ ਲਵੋ ਔਰ ਦੂਸਰਾ ਜਿਹੜਾ ਹੈਗਾ ਆਇਲਸ ਜ਼ਰੂਰ ਦੇ ਕੇ ਰੱਖੋ, ਕਿਉਂਕਿ ਇਹੀ 2 ਰਿਕੁਆਇਰਮੈਂਟ ਸੀਗੀਆਂ ਜਿਹੜੀਆਂ ਕਿ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਸੀਗੀਆਂ, ਬਾਕੀ ਕੈਟੇਗਰੀਜ਼ ਦੀ ਅਲੱਗ ਅਲੱਗ ਕ੍ਰਾਈਟੀਰੀਆ ਹੁੰਦਾ। ਸੋ ਵੀ ਡੋਂਟ ਨੋ ਵਟ ਦੇ ਆਰ ਗੋਇੰਗ ਟੂ, ਔਰ ਆ ਵੀ ਰਹੇ ਹੈ ਕਿ ਨਹੀਂ ਉਸ ਗੱਲ ਨਾਲ ਇਹ ਵੀ ਨਹੀਂ ਮੈਨੂੰ ਪਤਾ, ਪਰ ਸਪੈਕੂਲੇਸ਼ਨ ਇਹੀ ਹੈ ਕਿ ਹਾਂ ਵੀ ਇਹ ਜਿਹੜੀ ਕੈਟੇਗਰੀ ਇਹਨੂੰ ਵੀ ਇੱਕ ਵਾਰੀ ਜ਼ਰੂਰ ਖੋਲਿਆ ਜਾਏਗਾ। ਸੋ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ ਦੀ ਕਿਸੇ ਐਪਲੀਕੇਸ਼ਨ ਵਾਸਤੇ ਕੋਈ ਮਦਦ ਚਾਹੀਦੀ ਹੈ ਤਾਂ ਜ਼ਰੂਰ ਕਰ ਸਕਦੇ ਹਾਂ। ਐਜ਼ ਪਰ ਸਾਡੇ ਕੋਲ ਨਾ ਜਗਦੀਸ਼ ਜੀ ਵਿਜ਼ਿਟਰ ਵੀਜ਼ਾ ਦੀਆਂ ਬਹੁਤ 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 ਜ਼ਿਆਦਾ ਰਿਕੁਐਸਟ ਆਉਂਦੀਆਂ, ਪਰ ਐਟ ਦਾ ਸੇਮ ਟਾਈਮ ਤੁਸੀਂ ਵੀ ਜਾਣਦੇ ਹੋ, ਮੈਂ ਆਪਾਂ ਵੀ ਸਾਰੇ ਵੀ ਸੁਣਦੇ ਵੀ ਰਹਿੰਦੇ ਹਾਂ ਕਿ ਗਵਰਨਮੈਂਟ ਦਾ ਮੰਨਣਾ ਹੈ ਕਿ ਅਨਨੈਸੈਸਰੀ ਟਰੈਵਲ ਨੂੰ ਹਲੇ ਰੋਕ ਕੇ ਰੱਖਿਆ ਜਾਵੇ, ਤੇ ਇਸ ਕਰਕੇ ਤੁਸੀਂ ਬਹੁਤ ਜ਼ਿਆਦਾ ਰਿਸਕ ਨਹੀਂ ਲਓ ਇਹਨਾਂ ਵੀਜ਼ਾ ਵਾਸਤੇ, ਕਿਉਂਕਿ ਹਲੇ ਵੀ ਜਿਹੜਾ ਫੀਅਰ ਆਫ ਕੋਵਿਡ ਹੈ ਬਹੁਤ ਜ਼ਿਆਦਾ ਹੈਗਾ, ਸਾਰਿਆਂ ਐਪਲੀਕੇਸ਼ਨ ਵੈਸੀ ਪ੍ਰੋਸੈਸ ਨਹੀਂ ਕਰ ਪਾ ਰਹੀ ਗਵਰਨਮੈਂਟ, ਤਾਂ ਇਸ ਕਰਕੇ ਅਗਰ ਕਿਸੇ ਨੇ ਪੇਰੈਂਟਸ ਦੀ ਕਰਨੀ ਹੈ ਮੋਰ ਦੈਨ ਵੈਲਕਮ, ਐਨੀ ਟਾਈਮ ਯੂ ਕਮ ਐਂਡ ਆਈਲ ਡੂ ਇਟ। ਮੇਰੀਅਲ ਭੈਣ ਭਰਾ ਦੀ ਕਿਸੇ ਕਾਰਨ ਵਾਸਤੇ ਕਰਨੀ ਹੈ, ਵੀ ਕੈਨ ਡੂ ਇਟ, ਪਰ ਲੋਕਾਂ ਵਾਸਤੇ ਤੁਸੀਂ ਪਲੀਜ਼ ਹਲੇ ਰੁਕ ਕੇ ਰਹੋ, ਆਪਣੇ ਫਰੈਂਡਸ ਨੂੰ ਕਹੋ ਕਿ ਹਲੇ ਐਪਲੀਕੇਸ਼ਨ ਨਹੀਂ ਕਰਨ ਦੀ ਕੋਸ਼ਿਸ਼ ਕਰਨ, ਬਟ ਐਜ਼ ਅ ਪ੍ਰੋਫੈਸ਼ਨਲ ਆਈ ਵੁੱਡ ਸੇ ਇਫ ਯੂ ਹੈਵ ਕਮ ਵਿਦ ਅ ਰਿਕੁਐਸਟ ਤਾਂ ਮੈਂ ਜ਼ਰੂਰ ਤੁਹਾਡੀ ਅਡਰਟ ਯੂ ਕਰਾਂਗੀ, ਪਰ ਡੈਫੀਨੇਟਲੀ ਆਈ ਵੁੱਡ ਲਾਈਕ ਟੂ ਸੁਜੈਸਟ ਕਿ ਹਲੇ ਵਿਜ਼ਟਰ ਵੀਜ਼ਾ ਵਾਸਤੇ, ਜਿਹੜੇ ਜਨਰਲ ਵਿਜ਼ਟਰ ਵੀਜ਼ਾ ਹੈ ਉਹਦੇ ਵਾਸਤੇ ਹਲੇ ਰੁਕ ਕੇ ਰਹੋ, ਕਿਉਂਕਿ ਫਲਾਈਟ ਦਾ ਹੀ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਚੱਲਣਗੀਆਂ, ਕਿਸ ਤਰੀਕੇ
ਫਲਾਈਟ ਦਾ ਇਸ਼ੂ ਹੈ ਸੀ ਬਾਰੀ, ਜਾਂ ਫਿਰ ਉਸਦਾ ਹੀ ਗਵਰਨਮੈਂਟ ਵੱਲੋਂ ਹੀ ਹਲੇ ਵਿਜ਼ਟਰਸ ਨੂੰ ਨਹੀਂ ਅਲਾਓ ਕੀਤਾ ਜਾ ਰਿਹਾ ਹੈਗਾ?
ਗਵਰਨਮੈਂਟ ਇਹ ਕਹਿੰਦੀ ਹੈ ਵੀ ਅਨਨੈਸੈਸਰੀ ਟ੍ਰੈਵਲ ਤਾਂ ਕੈਨੇਡੀਅਨ ਵੀ ਨਾ ਕਰਨ, ਸੋ ਵੈਨ ਯੂ ਅਪਲਾਈ ਫਾਰ ਟੂਰਿਜ਼ਮ ਜਾਂ ਵਿਜ਼ਟਰ ਵੀਜ਼ਾ ਵਾਸਤੇ ਤੁਸੀਂ ਅਪਲਾਈ ਕਰਦੇ ਹੋ, ਤਾਂ ਮਤਲਬ ਤੁਸੀਂ ਘੁੰਮਣ ਫਿਰਨ ਜਾ ਰਹੇ, ਘੁੰਮਣ ਫਿਰਨ ਹਲੇ ਇਸ ਟਾਈਮ ਕੋਈ ਹਾਲਾਤ ਹੀ ਨਹੀਂ ਹੈਗੇ ਘੁੰਮਣ ਫਿਰਨ ਵਾਲੇ, ਇਸ ਕਰਕੇ ਦੈਟਸ ਮਾਈ ਆਬਜ਼ਰਵੇਸ਼ਨ ਕਿ ਇਸ ਕਰਕੇ ਉਹਨਾਂ ਨੂੰ ਵੀਜ਼ਾਸ ਨਹੀਂ ਦਿੱਤੇ ਜਾਣੇ ਜ਼ਿਆਦਾ, ਅਨਲੈਸ ਕਿ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੋਏ, ਤੇ ਵਾਸਤੇ ਅਲੱਗ ਗੱਲ ਹੈ। ਸੋ ਅਗਰ ਕਿਸੇ ਨੇ ਵੀ ਕੋਈ ਵੀ ਮਦਦ ਚਾਹੀਦੀ ਤਾਂ ਮੇਰੇ ਕੋਲ ਤੁਸੀਂ ਬਣਾ ਕੇ 905-452-0000 ਮੇਰਾ ਨੰਬਰ ਹੈ, ਰਿਸਟ੍ਰਿਕਸ਼ਨ ਕਰਕੇ ਕੋਵਿਡ ਪ੍ਰੋਟੋਕਾਲ ਨੂੰ ਦੇਖਦੇ ਹੋਏ ਪਲੀਜ਼ ਅਪੁਆਇੰਟਮੈਂਟ ਜ਼ਰੂਰ ਬਣਾਓ।
ਧੰਨਵਾਦ ਸੀਮਾ ਜੀ, ਥੈਂਕ ਯੂ ਸੋ ਮਚ। 905-452-0000 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸ਼ੁਕਰੀਆ ਜੀ,
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਆਲ ਦਾ
ਜੀ। ਮੈਂ ਖਿਆਲ ਮੇਰੇ ਨਾਲ ਇਸ ਸਮੇਂ ਗੁਰਸ਼ਰਨ ਬਾਬੂ ਸਿੱਧੂ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਇਸ ਪ੍ਰੋਗਰਾਮ ਨੂੰ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਵੱਲੋਂ ਤਦ ਤੱਕ ਪਹੁੰਚਾਇਆ ਜਾ ਰਿਹਾ, ਟਰੱਕ ਦਾ ਲਾਇਸੈਂਸ ਲੈਣਾ ਤਾਂ ਕੁਲਦੀਪ ਗਰੇਵਾਲ ਜਾਂ ਜੀਤਪਾਲ ਦਿਓਲ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ। ਦੋ ਲੋਕੇਸ਼ਨ ਤੋਂ ਸਾਡੇ ਨਾਲ ਇਸ ਸਮੇਂ ਇਹ ਤੁਹਾਨੂੰ ਸਰਵ ਕਰ ਰਹੇ ਨੇ ਕੁਲਦੀਪ ਗਰੇਵਾਲ ਜੀ ਤੇ ਜੀਤਪਾਲ ਦਿਓਲ ਕੈਂਬਰਿਜ ਅਤੇ ਮਿਸਾਗਾ ਤੋਂ। 647-894-8590 ਯੂਕੇ ਟਰੱਕ ਟ੍ਰੇਨਿੰਗ ਸੈਂਟਰ, 647-894-8590, 647-894-8590 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੋ ਇੱਕ ਸੰਦੇਸ਼ ਤੋਂ ਬਾਅਦ ਰਾਈਟ ਵੇ ਵਾਪਸ ਪਰਤਦੇ ਹਾਂ। ਮੇਰੇ ਖਿਆਲ ਬਾਬੂ ਜੀ ਦੀ ਲਾਈਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਉਸ ਤੋਂ ਬਾਅਦ ਰਾਈਟ ਵੇ ਫਿਰ ਔਨ ਏਅਰ ਹੁੰਦੇ ਹਾਂ ਇੱਕ ਸੰਦੇਸ਼ ਤੋਂ ਬਾਅਦ।
ਤੁਸੀਂ ਫਾਈਨੈਂਸ ਦੀ ਭਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ 올ਡ ਇਕਵਿਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ, ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ, ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ, ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 647-449-7501, 647-409-7501, ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ, 647-894-8590, 647-894-8590।
ਜੀ ਤੁਸੀਂ ਫਰੋਮ ਖਬਰ ਸਾਹਿਬ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ। ਸੋ ਗੁਰਸ਼ਰਨ ਬਾਬੂ ਸਿੱਧੂ ਜੀ ਹੋਣਾ ਨਾਲ ਮੈਂ ਤੁਹਾਡੀ ਗੱਲਬਾਤ ਕਰਨੀ ਚਾਹੁੰਦਾ ਸੀ, ਜੋ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਨਾਂ ਦੀ ਪੰਜਾਬ ਫੇਰੀ ਦੌਰਾਨ ਜੋ ਮੁਸ਼ਕਲਾਤਾਂ ਆਈਆਂ ਉਹਨਾਂ ਨੂੰ, ਔਰ ਮੇਰੇ ਖਿਆਲ ਆ ਗਏ ਨੇ ਮੇਰੇ ਨਾਲ, ਉਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰ ਲਈਏ। ਬਾਬੂ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਜਗਦੀਸ਼ ਜੀ ਬਹੁਤ ਬਹੁਤ ਸ਼ੁਕਰੀਆ ਜੀ।
ਜੀ ਸੋ ਇਹ ਜੋ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਣਾ ਦੀ ਫੇਰੀ ਹੈ ਜਿਹੜੀ, ਉਹਨਾਂ ਨੂੰ ਵਾਪਸ ਜਾਣਾ ਪਿਆ ਬਿਨਾਂ ਅਨਾਊਂਸਮੈਂਟ ਕੀਤੇ ਆ, ਤੁਹਾਡਾ ਕੀ ਅਨੈਲਿਸਿਸ ਆ? ਤੁਸੀਂ ਬੜਾ ਇਸ ਨੂੰ ਸਾਰੀ ਰਾਤ ਬੜਾ ਕਲੋਜ਼ਲੀ ਇਸ ਨੂੰ ਵਾਚ ਕੀਤਾ ਹੈ, ਤੇ ਦੋਸ਼ ਪ੍ਰਤੀਦੋਸ਼ ਇਸ ਸਮੇਂ ਚੱਲ ਰਹੇ ਨੇ ਕੇਂਦਰ ਵੱਲੋਂ ਪੰਜਾਬ ਸਰਕਾਰ ਉੱਤੇ, ਪੰਜਾਬ ਸਰਕਾਰ ਕੇਂਦਰ ਦੇ ਦੋਸ਼ ਲਾ ਰਹੀ ਹੈ ਕਿ ਉਹਨਾਂ ਵੱਲੋਂ ਜਿਹੜੇ ਐਨ ਲਾਸਟ ਮੂਮੈਂਟ ਦੇ ਉੱਤੇ ਆ ਕੇ ਆਪਣੀਆਂ ਚੇਂਜਸ ਕੀਤੀਆਂ ਗਈਆਂ, ਤੁਹਾਡਾ ਕੀ ਅਨੈਲਿਸਿਸ ਹੈ ਸਾਰੇ ਕਾਸਕ?
ਦੇਖੋ ਜਗਦੀਸ਼ ਜੀ, ਮੈਨੂੰ ਪਤਾ ਬਹੁਤ ਲੋਕਾਂ ਦਾ ਮੰਨਣਾ ਕਿ ਰੈਲੀ ਦੇ ਵਿੱਚ ਬੰਦਾ ਨਹੀਂ ਸੀ, 70,000 ਕਲੇਮ ਸੀ, 700 ਬੰਦਾ ਸੀ, ਉਹ ਇੱਕ ਵੱਖਰਾ ਮੁੱਦਾ ਆ। ਉਹ ਜੇ ਅਗਰ ਪ੍ਰਾਈਮ ਮਿਨਿਸਟਰ ਪਹੁੰਚਦੇ ਤੇ ਰਸ਼ ਨਹੀਂ ਸੀ ਹੋਣਾ ਉੱਥੇ, ਸੋ ਕਿ ਉਹ ਕਾਂਗਰਸ ਨੂੰ ਜਾਂ ਹੋਰਾਂ ਪਾਰਟੀਆਂ ਨੂੰ ਦਿਖਾਉਣ ਦਾ ਮੌਕਾ ਮਿਲ ਜਾਣਾ ਸੀ, ਪੰਜਾਬ ਦੇ ਲੋਕ ਨਾਲ ਨਹੀਂ ਹੈਗੇ। ਪਰ ਜਿਹੜੀ ਗੱਲ ਆਪਾਂ ਹੁਣ ਇਸ ਵੇਲੇ ਸਿਕਿਉਰਿਟੀ ਬ੍ਰੀਚ ਦੀ ਕਰਦੇ ਹਾਂ, ਉਹਨੂੰ ਆਪਾਂ ਨੂੰ ਜੋ ਪ੍ਰੋਟੋਕਾਲ ਸਰਕਾਰਾਂ ਵੱਲੋਂ ਅਸਟੈਬਲਿਸ਼ਡ ਹੈ ਉਹਦੇ ਹਿਸਾਬ ਨਾਲ ਦੇਖਣਾ ਪੈਣਾ। ਦੇਖੋ ਜਦੋਂ ਵੀ ਪ੍ਰਾਈਮ ਮਿਨਿਸਟਰ ਟਰੈਵਲ ਕਰਦੇ ਆ ਉਹ ਕੰਟੀਜੈਂਸੀ ਪਲਾਨ ਹੁੰਦਾ ਹਰ ਇੱਕ ਸਰਕਾਰ ਦਾ ਕਿ ਜੇ ਇਹ ਹੋ ਗਿਆ ਰੂਟ ਤਾਂ ਏ ਬੀ ਸੀ ਡੀ ਰੂਟ ਤਿਆਰ ਹੁੰਦੇ ਆ। ਤੇ 1988 ਤੋਂ ਬਾਅਦ ਜਦ ਇਹਨਾਂ ਦੀ ਐਸ ਪੀ ਜੀ ਬਣੀ ਆ, ਅੱਜ ਤੱਕ ਭਾਰਤ ਦੇ ਇਤਿਹਾਸ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਜਿਹੜਾ ਸਿਕਿਉਰਿਟੀ ਬ੍ਰੀਚ ਇਸ ਪੱਧਰ ਦਾ ਅੱਜ ਤੱਕ ਨਹੀਂ ਹੋਇਆ। ਜੇ ਚ ਪ੍ਰਾਈਮ ਮਿਨਿਸਟਰ 15-20 ਮਿੰਟ ਇੱਕ ਫਲਾਈਓਵਰ ਚ ਰੁਕਿਆ ਹੋਵੇ। ਮੈਂ ਫੇਰ ਕਹਿਣਾ ਚਾਹੁੰਦਾ ਪ੍ਰਾਈਮ ਮਿਨਿਸਟਰ ਨਾਲ ਸਾਡੇ ਸਿਧਾਂਤਕ ਵਿਚਾਰਾਂ ਦੀ ਮਤਭੇਦ ਹੋ ਸਕਦੇ ਆ, ਸਾਡੀ ਕਹਿੰਦੇ ਉਹਨਾਂ ਨਾਲ ਉਹ ਆਪੋਜੀਸ਼ਨ ਹੋ ਸਕਦੀ, ਪਰ ਜਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਆ ਇਸ ਵੇਲੇ ਜੋ ਪ੍ਰੋਟੋਕਾਲ ਆ ਉਹ ਪ੍ਰੋਪਰਲੀ ਜਿਹੜੇ ਉਹ ਫੋਲੋ ਕਰਨਾ, ਉਹ ਤਾਂ ਸੀ ਫਰਜ਼ ਸਰਕਾਰਾਂ ਦਾ ਬਣਦਾ ਆ। ਤੇ ਉਹ ਜਿਹੜੀਆਂ ਗੱਲਾਂ ਜਿਹੜੀਆਂ ਖਦਸ਼ੇ ਉਠਾਏ ਜਾ ਰਹੇ ਆ ਉਹ ਚ ਇਹ ਆ ਕਿ ਚੰਨੀ ਹੁਣੀ ਕਹਿੰਦੇ ਕਿ ਸਾਨੂੰ ਦੱਸਿਆ ਨਹੀਂ ਗਿਆ ਇਹੋ ਜਿਹੀ ਗੱਲ ਹੈਗੀ ਆ, ਪਰ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਕੰਟੀਜੈਂਸੀ ਪਲਾਨ ਹਮੇਸ਼ਾ ਹੀ ਹੁੰਦਾ ਆ। ਤੇ ਇਹਦੇ ਵਿੱਚ ਦੂਜੀ ਗੱਲ ਹੈਗੀ ਆ ਕਿ ਜਦੋਂ ਪ੍ਰਾਈਮ ਮਿਨਿਸਟਰ ਆਏ ਆ ਉੱਥੇ ਜੋ ਹੁਣ ਸੂਤਰ ਇਹ ਵੀ ਦੱਸ ਰਹੇ ਨੇ ਕਿ ਉੱਥੇ ਜਿਹੜੀ ਐਸ ਪੀ ਜੀ ਦੀ ਟੀਮ ਹੈਗੀ ਆ ਉਹਨਾਂ ਦੀ ਡੀ ਜੀ ਪੀ ਆਫਿਸ ਨਾਲ ਗੱਲ ਹੋਈ ਆ, ਤੇ ਜਦੋਂ ਉਹਨਾਂ ਨੂੰ ਕਲੀਅਰੈਂਸ ਮਿਲ ਗਈ ਕਿ ਰੂਟ ਸੈਨੀਟਾਈਜ਼ ਹੋ ਗਿਆ ਆ, ਰੂਟ ਸੈਨੀਟਾਈਜ਼ ਮਤਲਬ ਇਹ ਆ ਕਿ ਪੂਰਾ ਕਲੀਅਰ ਹੋ ਚੁੱਕਾ ਆ, ਉਹਨਾਂ ਨੇ ਉਸ ਤੋਂ ਬਾਅਦ ਪ੍ਰੋਸੀਡ ਕੀਤਾ ਆ। ਸੋ ਇਹ ਗੱਲ ਧਿਆਨ ਚ ਰੱਖਣ ਵਾਲੀ ਆ। ਫਿਰ ਦੇਖੋ ਜਿਹੜੀ ਕਹਿੰਦੇ ਥੋੜੀ ਜਿਹੀ ਮੈਂ ਕਹਿੰਦਾ ਮੰਦਭਾਗੀ ਘਟਨਾ, ਜੇ ਸ਼ਾਇਦ ਇਹੋ ਜਿਹਾ ਟਵਿਸਟ ਨਾ ਹੁੰਦਾ, ਪ੍ਰੋਟੋਕਾਲ ਦੇ ਹਿਸਾਬ ਨਾਲ ਕੋਈ ਹਲੇ ਕੋਡ ਨਹੀਂ ਲੱਗਾ, ਪ੍ਰਾਈਮ ਮਿਨਿਸਟਰ ਅਫੀਸ਼ੀਅਲ ਵਿਜ਼ਿਟ ਤੇ ਸੀਗਾ, ਇਹਨੂੰ ਤੁਸੀਂ ਚੀਫ ਮਿਨਿਸਟਰ ਆਫ ਦਾ ਸਟੇਟ ਨੂੰ ਜਾਣਾ ਪੈਂਦਾ ਰਿਸੀਵ ਕਰਨ, ਪਰ ਚੀਫ ਮਿਨਿਸਟਰ ਨੇ ਕਿਹਾ ਹੈ
ਆਪਣੇ ਪਾਸ ਡੇਢ ਮਿੰਟ ਹੀ ਬਚਿਆ ਤੇ ਇਹਨੂੰ ਪਲੀਜ਼ ਕੋਈ ਕਿੰਗ ਥੋੜਾ ਸ਼ਾਰਟ ਕਰਕੇ ਬਰੀਫ ਕਰ।
ਹਾਂਜੀ, ਚੀਫ ਮਿਨਿਸਟਰ ਨਹੀਂ ਪਹੁੰਚ ਸਕੇ ਕਿਉਂਕਿ ਮੇਰੇ ਸਟਾਫ ਨੂੰ ਕੋਰੋਨਾ ਸੀ, ਮਨਪ੍ਰੀਤ ਬਾਦਲ ਪਹੁੰਚੇ ਉਹਦੀ ਜਗ੍ਹਾ, ਪਰ ਨਾਲ ਦੀ ਨਾਲ ਚੀਫ ਸੈਕਟਰੀ ਦੇ ਡੀ ਜੀ ਪੀ ਦਾ ਵੀ ਪਹੁੰਚਣਾ ਉੱਥੇ ਜ਼ਰੂਰੀ ਸੀ, ਜਿਹੜੇ ਨਹੀਂ ਪਹੁੰਚੇ ਗੱਡੀਆਂ ਉਹਨਾਂ ਦੀ ਖਾਲੀ ਸੀ ਕਾਫਲੇ ਦੇ ਨਾਲ। ਸੋ ਜੋ ਕੁਛ ਵੀ ਹੋਇਆ ਹੋਵੇ, ਮੈਂ ਮੰਨਦਾ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਇਹ ਮੌਕਾ ਜ਼ਰੂਰ ਮਿਲ ਗਿਆ ਆ ਬੀਜੇਪੀ ਨੂੰ ਇਹ ਕਹਿਣ ਦਾ ਕਿ ਪੰਜਾਬ ਦੇ ਹਾਲਾਤ ਖਰਾਬ ਆ। ਕੱਲ੍ਹ ਨੂੰ ਅਗਰ ਗਵਰਨਰੀ ਰਾਜ ਲੱਗ ਜਾਂਦਾ ਆ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ, ਇਹ ਸਿਰਫ ਤੇ ਸਿਰਫ ਜੋ ਅੱਜ ਨਲਾਇਕੀ ਰਹੀ ਐਡਮਿਨਿਸਟ੍ਰੇਸ਼ਨ ਦੀ ਉਹ ਹੀ ਕਾਰਨ ਬਣੇਗੀ।
ਸੋ ਕਿਸਾਨਾਂ ਦਾ ਵਿਰੋਧ ਇੱਕ ਬਹਾਨਾ ਸੀ,
ਕਿਸਾਨਾਂ ਦਾ ਵਿਰੋਧ ਹੀ ਦੇਖੋ, ਸੰਯੁਕਤ ਕਿਸਾਨ ਮੋਰਚਾ ਦਾ ਕੋਈ ਬੰਦਾ ਹੀ ਨਹੀਂ ਸੀਗਾ, ਜਿਹੜੀ ਇੱਕ ਜਥੇਬੰਦੀ ਪੰਨੂ ਤੇ ਭੰਦੇਰ ਉਹਨਾਂ ਦੀ ਸ਼ਾਇਦ ਉਹੀ ਸੀ ਜਿਹੜੇ 26 ਜਨਵਰੀ ਚ ਇਨਵੋਲਵ ਸੀ। ਸੋ ਇਹ ਜਾਂ ਨਾ ਤਾਂ ਰਾਜੇਵਾਲ ਸਾਹਿਬ ਜਾਂ ਉਗਰਾਹਾਂ ਸਾਹਿਬ ਉਹਨਾਂ ਦੀ ਜਥੇਬੰਦੀਆਂ ਵਿੱਚ ਲਾਤੇ ਇਨਵੋਲਵ ਹੈ ਹੀ ਨਹੀਂ ਸੀਗੀਆਂ। ਸੋ ਇਹ ਮੈਂ ਇਹਨੂੰ ਐਡਮਿਨਿਸਟ੍ਰੇਸ਼ਨ ਦੀ ਹੀ ਨਲਾਇਕੀ ਸਮਝਦਾ, ਹੋਰ ਕੁਛ ਨਹੀਂ ਸਮਝਦਾ।
ਬਾਬੂ ਜੀ ਥੈਂਕ ਯੂ ਸੋ ਮਚ, ਧੰਨਵਾਦ, ਔਰ ਕੱਲ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਤੁਹਾਡਾ ਬਿਜ਼ਨਸ ਵੀ ਪ੍ਰਮੋਟ ਕਰਨਾ, ਸੋ ਸਾਡਾ ਹੁਣ ਸਮਾਂ ਸਮਾਪਤ ਹੈ, ਦਿਓ ਆ ਗਿਆ, ਫਿਰ ਮਿਲਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕੋਜ਼ ਵੀ ਕੇਅਰ।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।